ਕਮਲ ਫੁੱਲ ਤੇ ਮਾਰਦਾ ਪਰ ਗੁਰੂ ਤੇ ਸਾਡਾ ਤਾਰਦਾ ਸਿੱਖ ਨੂੰ। ਇੱਥੇ ਤੇ ਤੂੰ ਇੱਕ ਕਦਮ ਪੁੱਟੇਂਗਾ ਸਤਿਗੁਰੂ ਕਰੋੜਾਂ ਕਦਮ ਲੈਣ ਆਉਣਗੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਪਰ ਗੁਰਮੁਖੋ ਨਿਭਾਈ ਉਹਨਾਂ ਨੇ ਜਿਹੜੇ ਪੱਕੇ ਸਨ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੇ ਅੰਦਰ ਪ੍ਰੀਤ ਸੀ ਤੇ ਉਹ ਆਖਣ ਲੱਗੇ ਜਲਾਦਾ ਜੇ ਤੇਰੇ ਟੋਕੇ ਦੇ ਨਾਲ ਮੇਰਾ ਬੰਦ ਬੰਦ ਕੱਟਣ ਦੇ ਨਾਲ ਮੇਰੀ ਮੇਰੇ ਗੁਰੂ ਨਾਲ ਨਿਭ ਜਾਏਗੀ ਤੇ ਤੇਰੇ ਟੋਕੇ ਨੂੰ ਵੀ ਜੀ ਆਇਆ, ਮੈਨੂੰ ਕੋਈ ਤਕਲੀਫ ਨਹੀਂ, ਮੈਨੂੰ ਕੋਈ ਦੁੱਖ ਨਹੀਂ। ਅਸਲ ਵਿੱਚ ਉਹ ਪੱਕ ਚੁੱਕੇ ਸਨ। ਉਹ ਕਹਿੰਦੇ ਨੇ ਅਸੀਂ ਕੀ ਲੈਣਾ ਹੈ, ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ। ਗੁਰਮੁਖੋ ਜਿਹੜੇ ਨੇ ਨਾ ਪੱਕੇ ਹੋਏ ਸਾਗਰਾਂ ਚ ਤਾਰੀਆਂ ਲਾਉਣ ਵਾਲੇ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਤੋਂ ਜਾਣੂ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੱਜਰ ਕੁਰੈਂਤਾਂ ਬਣਾਈਆਂ ਨੇ ਨਾ, ਚਾਰ ਜੇ ਚਾਰ ਬੱਜਰ ਕੁਰੈਂਤਾਂ ਬਣਾਈਆਂ ਨੇ ਤੇ ਇਹ ਸਾਡੇ ਭਲੇ ਵਾਸਤੇ ਬਣਾਈਆਂ ਨੇ। ਜੇ ਤੰਬਾਕੂ ਤੋਂ ਰੋਕਿਆ, ਪਰ ਨਾਰੀ ਪਰ ਪੁਰਸ਼ ਦੇ ਸੰਗ ਤੋਂ ਰੋਕਿਆ, ਜੇ ਕੇਸ ਕਟਾਉਣ ਤੋਂ ਰੋਕਿਆ, ਜੇ ਮਾਸ ਖਾਣ ਤੋਂ ਰੋਕਿਆ, ਸ਼ਰਾਬ ਪੀਣ ਤੋਂ ਰੋਕਿਆ ਤੇ ਸਾਡੇ ਪਿਤਾ ਨੇ ਸਾਡਾ ਭਲਾ ਕੀਤਾ, ਸਾਡੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਜਿਹੜੇ ਪੱਕੇ ਨੇ ਉਹਨਾਂ ਨੂੰ ਪਤਾ ਹੈ ਉਹ ਕਦੇ ਵੀ ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਕਦੇ ਬਗਲਿਆਂ ਵਿੱਚ ਨਹੀਂ ਰਲ ਬੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਉਹ ਕਦੇ ਬਗਲਿਆਂ ਚ ਨਹੀਂ ਬਹਿੰਦੇ, ਰੰਗ ਭਾਵੇਂ ਬਗਲਿਆਂ ਦਾ ਵੀ ਚਿੱਟਾ ਹੀ ਹੁੰਦਾ, ਹੰਸਾਂ ਵਰਗੇ ਹੁੰਦੇ ਨੇ, ਪਰ ਸਾਧ ਸੰਗਤ ਜੀ ਬਗਲਾ ਕਦੇ ਵੀ ਹੰਸ ਦੀ ਰੀਸ ਨਹੀਂ ਕਰ ਸਕਦਾ। ਹੰਸ ਦਾ ਖਾਜਾ ਹੀਰੇ ਮੋਤੀ ਤੇ ਬਗਲਿਆਂ ਨੇ ਹਮੇਸ਼ਾ ਡੱਡੀਆਂ ਮੱਛੀਆਂ ਖਾਣੀਆਂ ਨੇ, ਉਹ ਬਗਲਾ ਕਦੇ ਵੀ ਹੰਸ ਦਾ ਮੁਕਾਬਲਾ ਨਹੀਂ ਕਰ ਸਕਦਾ। ਤੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਨਿਭਾ ਜਾਂਦੇ ਆ। ਤੇ ਅਸੀਂ ਵੀ ਸਤਿਗੁਰ ਦੇ ਚਰਨਾਂ ਚ ਅਰਦਾਸ ਕਰੀਏ ਕਿ ਐ ਸੱਚੇ ਪਾਤਸ਼ਾਹ ਸਿੰਘ ਸਾਹਿਬ ਭਾਈ ਮਨੀ ਸਿੰਘ ਵਰਗੇ ਗੁਰਮੁਖਾਂ ਦੀ ਨਿਭ ਗਈ। ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸੀਸ ਤੋਂ ਉਹ ਲੜੇ ਨੇ। ਇੱਥੇ ਮੈਂ ਵੇਖਣਾ ਕਈ ਸਾਡੇ ਲਿਖਾਰੀ ਕਈ ਸਾਡੇ ਪ੍ਰਚਾਰਕ ਇਹ ਗੱਲ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਤੇ ਧੜ ਤੋਂ ਜੁਦਾ ਹੋਇਆ ਨਹੀਂ ਸੀ, ਇਹ ਐਵੇਂ ਹੀ ਗੱਲਾਂ ਬਣਾਈਆਂ ਨੇ। ਸਾਡੇ ਸਿੱਖ ਲਿਖਾਰੀ ਨੇ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਨੇ ਬਾਬਾ ਦੀਪ ਸਿੰਘ ਦਾ ਸੀਸ ਧੜ ਤੋਂ ਜੁਦਾ ਨਹੀਂ ਸੀ ਹੋਇਆ, ਪਰ ਗੁਰਮੁਖੋ ਆਪਣੇ ਵਰਗਾ ਨਾ ਸਮਝੋ, ਬਾਬਾ ਦੀਪ ਸਿੰਘ ਜੀ ਨੇ ਲਗਾਤਾਰ 11-12 ਸਾਲ ਲਾ ਕੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥੀ ਲਿਖੇ ਸਨ।
ਸਤਿ ਸ੍ਰੀ ਅਕਾਲ।
ਬਾਣੀ ਉਹਨਾਂ ਦੇ ਰੋਮ ਰੋਮ ਵਿੱਚ ਵਸ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਬਾਬਾ ਦੀਪ ਸਿੰਘ ਜੀ ਨੂੰ ਮਿਲਿਆ ਹੋਇਆ ਸੀ। ਬਾਬਾ ਦੀਪ ਸਿੰਘ ਜੀ ਨੇ ਵਰ ਮੰਗਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਮਹਾਰਾਜ ਮੇਰੇ ਤੇ ਮਿਹਰ ਕਰੋ। ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੋਇਆ ਸੀ, ਚਾਰ ਸਰੂਪ ਹੱਥੀ ਲਿਖੇ ਸੀ, ਫਿਰ ਬਿਨਾਂ ਸਿਰ ਤੋਂ ਲੜੇ ਨੇ। ਐਵੇਂ ਨਹੀਂ, ਅੱਜ ਕੱਲ ਤੇ ਜਣਾ ਖਣਾ ਉੱਠ ਕੇ ਕਹਿ ਦਿੰਦਾ ਵੀ ਬਿਨਾਂ ਸਿਰ ਤੋਂ ਬਾਬਾ ਦੀਪ ਸਿੰਘ ਜੀ ਨਹੀਂ ਲੜੇ, ਇਹ ਐਵੇਂ ਗੱਲਾਂ ਬਣਾਈਆਂ ਨੇ। ਪਰ ਗੁਰਮੁਖੋ ਪਹਿਲਾਂ ਤੇ 11-12 ਸਾਲ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੋ, ਫਿਰ ਥਾਪੜਾ ਲਓ ਗੁਰੂ ਗੋਬਿੰਦ ਸਿੰਘ ਦਾ, ਉਹ ਸਖ਼ਤ ਘਾਲਣਾ ਘਾਲੋ। ਸਾਰੀ ਜ਼ਿੰਦਗੀ 75 ਸਾਲ ਗੁਰੂ ਦਿਆਂ ਚਰਨਾਂ ਵਿੱਚ ਲਾਈ ਸੀ, ਫਿਰ ਜਾ ਕੇ ਬਿਨਾਂ ਸਿਰ ਤੋਂ ਲੜੇ ਨੇ, ਪਹਿਲਾਂ ਓਨੀ ਘਾਲਣਾ ਘਾਲੋ, ਫਿਰ ਆਖਿਓ ਆਖੋ ਸਤਨਾਮ। ਉਹਨਾਂ ਦੀ ਏਡੀ ਵੱਡੀ ਘਾਲਣਾ ਸੀ, ਏਡੀ ਵੱਡੀ ਕਮਾਈ ਸੀ, ਐਵੇਂ ਨਹੀਂ ਸਾਰਾ ਜੀਵਨ ਲਾ ਦਿੱਤਾ ਜਿਨ੍ਹਾਂ ਨੇ। ਤੇ ਅੰਮ੍ਰਿਤ ਦੀ ਸ਼ਕਤੀ ਸੀ, ਜਿਸ ਅੰਮ੍ਰਿਤ ਨੂੰ ਅੰਮ੍ਰਿਤ ਛਕਣ ਤੋਂ ਸਾਨੂੰ ਅੱਜ ਡਰ ਲੱਗਦਾ, ਜਿਸ ਅੰਮ੍ਰਿਤ ਤੋਂ ਅਸੀਂ ਅੱਜ ਕੰਨੀ ਕਤਰਾਉਂਦੇ ਹਾਂ, ਜਿਸ ਅੰਮ੍ਰਿਤ ਛਕਣ ਤੋਂ ਅਸੀਂ ਟਲਦੇ ਰਹਿੰਦੇ ਹਾਂ, ਸਾਰਾ ਜੀਵਨ ਲੰਘ ਜਾਂਦਾ ਜੇ ਸੋਚਾਂਗੇ ਜੀ, ਅਜੇ ਵਿਚਾਰਾਂਗੇ ਜੀ। ਇਸੇ ਅੰਮ੍ਰਿਤ ਦੀ ਸ਼ਕਤੀ ਸੀ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਲੜੇ।
ਅੰਮ੍ਰਿਤ ਦੀ ਸ਼ਕਤੀ ਸੀ ਬਿਨਾਂ ਸਿਰ ਲੜਦਾ ਬਾਬਾ, ਅੰਮ੍ਰਿਤ ਦੀ ਸ਼ਕਤੀ ਸੀ ਬਿਨਾਂ ਸਿਰ ਲੜਦਾ ਬਾਬਾ, ਅੰਮ੍ਰਿਤ ਦੀ ਪੰਕਤੀ ਸੀ ਬਿਨਾਂ ਸਿਰ ਲੜਦਾ ਬਾਬਾ, ਅੰਮ੍ਰਿਤ ਦੀ ਪੰਕਤੀ ਦੀ ਸ਼ਕਤੀ ਸੀ ਬਿਨਾ ਸੜਿਆ ਬਾਬਾ ਅੰਮ੍ਰਿਤ ਦੀ ਸ਼ਕਤੀ ਸੀ ਬਿਨਾ ਸਿਰ ਲੜਿਆ ਬਾਬਾ
ਅੰਮ੍ਰਿਤ ਦੀ ਸ਼ਕਤੀ ਸੀ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਲੜੇ ਤੇ ਜਿਨ੍ਹਾਂ ਨੂੰ ਪੂਰਾ ਮੁਰਸ਼ਦ ਪ੍ਰਾਪਤ ਹੋ ਗਿਆ ਕਿਰਪਾ ਹੋ ਗਈ ਉਹਨਾਂ ਤੇ ਕਹਿੰਦੇ ਮੁਰਸ਼ਦ ਹੋਵੇ ਕਾਮਲ ਪੂਰਾ ਹੋਵੇ ਮੁਰਸ਼ਦ ਮੁਰਸ਼ਦ ਹੋਵੇ ਕਾਮਲ ਸੇਵਕ ਹੋਵੇ ਅਮਲ ਸੇਵਕ ਹੋਵੇ ਅਮਲ ਕਰਨ ਵਾਲਾ ਮੰਨਣ ਵਾਲਾ ਮੁਰਸ਼ਦ ਹੋਵੇ ਕਾਮਲ ਸੇਵਕ ਹੋਵੇ ਅਮਲ ਤੇ ਰੱਬ ਵਿੱਚ ਸ਼ਾਮਲ ਆਖੋ ਸਤਨਾਮ ਰੱਬ ਫਿਰ ਵਿੱਚ ਹੀ ਆ ਪਰ ਕੋਈ ਮੰਨਣ ਵਾਲਾ ਹੋਵੇ ਦੁਨੀਆਂ ਕਹਾਣੀਆਂ ਗਾਏ ਕਰੇਗੀ ਉਹਨਾਂ ਦੀਆਂ ਸੋਭਾ ਕਰੇਗੀ ਉਹਨਾਂ ਦੇ ਲੋਕ ਗੀਤ ਗਾਉਣਗੇ ਜਿਨ੍ਹਾਂ ਨੇ ਅੰਦਰੋਂ ਪ੍ਰੀਤ ਕੀਤੀ ਅੰਦਰੋਂ ਹਿਰਦੇ ਚੋਂ ਜਿਨ੍ਹਾਂ ਨੇ ਨਿਭਾਈ ਭਾਈ ਬਾਬੇ ਭਾਈ ਮਰਦਾਨੇ ਨੇ ਵੇਖੋ ਸਾਰਾ ਜੀਵਨ ਲਾ ਕੇ ਗੁਰੂ ਗੋਬਿੰਦ ਸਿੰਘ ਨਾਲ ਨਿਭਾਤੀ ਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਦਾ ਨਾਂ ਆਉਂਦਾ ਅਸੀਂ ਸਤਿਕਾਰ ਨਾਲ ਭਾਈ ਮਰਦਾਨਾ ਜੀ ਦਾ ਵੀ ਨਾਂ ਲੈਂਦੇ ਹਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਮਰਦਾਨੇ ਨੇ ਗੁਰੂ ਗੋਬਿੰਦ ਸਿੰਘ ਨਾਲ ਬੜਾ ਪਿਆਰ ਕੀਤਾ ਤੇ ਨਿਭਾਤੀ ਆਪਣੇ ਪਰਿਵਾਰ ਦਾ ਫਿਕਰ ਨਹੀਂ ਕੀਤਾ ਆਪਣੇ ਬੱਚਿਆਂ ਦਾ ਫਿਕਰ ਨਹੀਂ ਕੀਤਾ ਦਿਨ ਰਾਤ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਰਹੇ ਭਾਈ ਮਰਦਾਨਾ ਤੇ ਜਿੱਥੇ ਮਹਾਰਾਜ ਨੇ ਆਖਣਾ ਮਰਦਾਨਿਆਂ ਰਬਾਬ ਵਜਾ ਮਰਦਾਨਿਆਂ ਤਾਰ ਛੇੜ ਉਸੇ ਸਮੇਂ ਭਾਈ ਮਰਦਾਨੇ ਨੇ ਰਬਾਬ ਵਜਾਉਣੀ ਭੁੱਖ ਵੀ ਝੱਲੀ ਦੁੱਖ ਵੀ ਚੱਲੇ ਬੜੇ ਤੇ ਮੈਂ ਬੜੀ ਵਾਰੀ ਸਟੇਜਾਂ ਤੇ ਬੇਨਤੀ ਕਰਦਾ ਹੁੰਦਾ ਕਿ ਕਈ ਪ੍ਰੇਮੀ ਆਉਂਦੇ ਨੇ ਭਾਈ ਮਰਦਾਨਾ ਤੇ ਹਮੇਸ਼ਾ ਭੁੱਖਾ ਹੀ ਰਹਿੰਦਾ ਸੀ ਭਾਈ ਮਰਦਾਨੇ ਨੂੰ ਭੁੱਖ ਵੀ ਜੇ ਲੱਗਦੀ ਸੀ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਦਾ ਭਲਾ ਛੁਪਿਆ ਹੋਇਆ ਹੁੰਦਾ ਸੀ ਭਾਈ ਮਰਦਾਨਾ ਐਸਾ ਸਿੱਖ ਸੀ ਪਹਿਲਾ ਜਿਹਨੇ ਸਭ ਤੋਂ ਪਹਿਲਾਂ ਸਿੱਖ ਧਰਮ ਵਿੱਚ ਦੁੱਖ ਤੇ ਤਸੀਹੇ ਆਪਣੇ ਸਰੀਰ ਉੱਤੇ ਚੱਲੇ ਸਭ ਤੋਂ ਪਹਿਲਾਂ ਉਹ ਸੀ ਭਾਈ ਮਰਦਾਨਾ ਸਭ ਤੋਂ ਪਹਿਲਾਂ ਸਿੱਖ ਸੀ ਜਿਹਨੇ ਭੁੱਖ ਵੀ ਝੱਲੀ ਤੇ ਪਤਾ ਨਹੀਂ ਕਿੰਨੇ ਕੁ ਦੁੱਖ ਚੱਲੇ ਆਪਣੇ ਸਰੀਰ ਉੱਤੇ ਕਿੰਨੇ ਕੁ ਦੁੱਖ ਜਿਨ੍ਹਾਂ ਦੀ ਕੋਈ ਕਮੀ ਨਹੀਂ ਪਰ ਮਰਨ ਨਾਲ ਪਿਆਰ ਕੀਤਾ ਬਲੀ ਕੰਧਾਰੀ ਕੋਲ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਨੇ ਪੰਜਾਬ ਸਾਹਿਬ ਗੁਰਦੁਆਰਾ ਸਾਹਿਬ ਸੰਗਤਾਂ ਅੱਜ ਵੀ ਦਰਸ਼ਨ ਕਰਨ ਵਾਸਤੇ ਜਾਂਦੀਆਂ ਨੇ ਹੁਣ ਉਹ ਪਾਕਿਸਤਾਨ ਵਿੱਚ ਰਹਿ ਗਿਆ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਜਿਹਨੂੰ ਅਸੀਂ ਕਹਿੰਦੇ ਹਾਂ ਨਨਕਾਣਾ ਸਾਹਿਬ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਸੀ ਬਾਬਾ ਇਸ ਸ਼ਹਿਰ ਵਿੱਚ ਤੂੰ ਜਨਮ ਲਿਆ ਪਹਿਲਾਂ ਤੇ ਠੀਕ ਹੈ ਮੇਰੇ ਨਾਂ ਦੇ ਉੱਤੇ ਸੀ ਰਾਏ ਭੋਏ ਦੀ ਤਲਵੰਡੀ ਇਹ ਚੱਲਦਾ ਆ ਰਿਹਾ ਨਾਂ ਪਰ ਇਹ ਸੱਚੇ ਪਾਤਸ਼ਾਹ ਹੁਣ ਤੁਸੀਂ ਇਹਦੇ ਵਿੱਚ ਆ ਗਏ ਹੋ ਆਹ ਗਰੀਬ ਦਾ ਹੁਣ ਮੇਰਾ ਨਾਂ ਕੀ ਹੈ ਹੁਣ ਇਹ ਧਰਤੀ ਰਾਏ ਭੋਏ ਦੀ ਤਲਵੰਡੀ ਨਹੀਂ ਇਹ ਨਾਨਕ ਦਾ ਨਨਕਾਣਾ ਸਾਹਿਬ ਬਣੇਗਾ ਆਖੋ
ਸਤਨਾਮ
ਉਹਨੇ ਸੇਵਕ ਨੇ ਆਪਣਾ ਨਾਂ ਹੀ ਨਹੀਂ ਸੀ ਰੱਖਿਆ ਉਹ ਆਖਣ ਲੱਗਾ ਮਹਾਰਾਜ ਇਹ ਮੇਰੀ ਤਲਵੰਡੀ ਨਹੀਂ ਹੁਣ ਇਹ ਤੁਹਾਡਾ ਨਨਕਾਣਾ ਹੈ ਤੁਸੀਂ ਜਨਮ ਲਿਆ ਇੱਥੇ ਨਨਕਾਣਾ ਸਾਹਿਬ ਬਣੇਗਾ ਗੁਰੂ ਨਾਨਕ ਦੇ ਨਾਂ ਉੱਤੇ ਉਹ ਨਨਕਾਣਾ ਸਾਹਿਬ ਦੀ ਧਰਤੀ ਪਾਕਿਸਤਾਨ ਚ ਰਹਿ ਗਈ ਪੰਜਾਬ ਸਾਹਿਬ ਦੀ ਪਾਵਨ ਪਿੱਤਰ ਧਰਤੀ ਪਾਕਿਸਤਾਨ ਚ ਰਹਿ ਗਈ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੱਥਰ ਤੇ ਪੰਜਾ ਲੱਗਿਆ ਨਾ ਇਸਲਾਮ ਧਰਮ ਵਾਲੇ ਜਿੱਥੇ ਵਿੱਚ ਸਤਿਕਾਰਯੋਗ ਹੁੰਦੇ ਨੇ ਕੱਲ ਵੀ ਦਾਸ ਨੇ ਕਰਜ ਕੀਤੀ ਸੀ ਕਿ ਧਰਮ ਕੋਈ ਮਾੜਾ ਨਹੀਂ ਭਾਵੇਂ ਉਹ ਹਿੰਦੂ ਨੇ ਭਾਵੇਂ ਉਹ ਮੁਸਲਮਾਨ ਨੇ ਭਾਵੇਂ ਸਿੱਖ ਨੇ ਤੇ ਭਾਵੇਂ ਈਸਾਈ ਨੇ ਧਰਮ ਸਤਿਕਾਰਯੋਗ ਨੇ ਵਿੱਚ ਮਾੜੇ ਚੰਗੇ ਲੋਕ ਨੇ ਉਹ ਸਾਰਿਆਂ ਚ ਨੇ ਸਾਰੇ ਹਿੰਦੂ ਮਾੜੇ ਨਹੀਂ ਵਿੱਚ ਚੰਗੇ ਵੀ ਹੋਣਗੇ ਸਾਰੇ ਮੁਸਲਮਾਨ ਮਾੜੇ ਨਹੀਂ ਵਿੱਚ ਚੰਗੇ ਵੀ ਹੋਣਗੇ ਗੁਰਮੁਖੋ ਜੇ ਆਖੀਏ ਇਸਲਾਮ ਧਰਮ ਸਾਰਾ ਹੀ ਮਾੜਾ ਹੈ ਤੇ ਫਿਰ ਜੇ ਵਜੀਦਾ ਸੀ ਜੇ ਔਰੰਗਜ਼ੇਬ ਸੀ ਜੇ ਜ਼ਕਰੀਆ ਸੀ ਜੇ ਫਰੁਖਸੀਅਰ ਸੀ ਸਤਸੰਗ ਜੀ ਤੇ ਉੱਥੇ ਨਾਲ ਗੁਰੂ ਕੇ ਪਿਆਰ ਕਰਨ ਵਾਲੇ ਸਾਈ ਮੀਆਂ ਮੀਰ ਵਰਗੇ ਵੀ ਤੇ ਇਸੇ ਧਰਮ ਵਿੱਚ ਹੋਏ ਉਹ ਵੀ ਤੇ ਸਨ ਕਿੰਨਾ ਪਿਆਰ ਸੱਚੇ ਪਾਤਸ਼ਾਹ ਨਾਲ ਕਰਦੇ ਸੀ ਸਤਸੰਗ ਜੀ ਹਰ ਤਰ੍ਹਾਂ ਦੇ ਲੋਕ ਹਰ ਧਰਮਾਂ ਵਿੱਚ ਹੁੰਦੇ ਨੇ ਤੇ ਜਿਹੜੇ ਪਾਪੀ ਨੇ ਉਹਨਾਂ ਲੋਕਾਂ ਦਾ ਤੇ ਕੋਈ ਦੀਨ ਧਰਮ ਹੁੰਦਾ ਹੀ ਨਹੀਂ ਨਾ ਜਕਰੀਏ ਦਾ ਕੋਈ ਦੀਨ ਧਰਮ ਸੀ ਨਾ ਵਜੀਦੇ ਦਾ ਕੋਈ ਦੀਨ ਧਰਮ ਸੀ ਕਿਉਂਕਿ ਪਾਪੀ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਜਿਹੜਾ ਬੰਦਾ ਪਾਪ ਕਰਦਾ ਉਹ ਧਰਮ ਨੂੰ ਪਰੇ ਕਰਕੇ ਕਰਦਾ ਜੇ ਹੁਣ ਅਸੀਂ ਪਾਪ ਕਰੀਏ ਫਿਰ ਅਸੀਂ ਸਿੱਖ ਥੋੜਾ ਸਿੱਖ ਤੋਂ ਤੇ ਸਿੱਖੀ ਤੋਂ ਤੇ ਪਰੇ ਹੋ ਕੇ ਕਰਾਂਗੇ ਨਾ ਜੋ ਕਰਾਂਗੇ ਅਸੀਂ ਆਪਣੇ ਗੁਰੂ ਤੋਂ ਪਰੇ ਹੋ ਕੇ ਕਰਾਂਗੇ ਵਜੀਦੇ ਵਰਗੇ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਹੀ ਨਹੀਂ ਸਨ ਉਹ ਮੁਸਲਮਾਨ ਨਹੀਂ ਸਨ ਹਾਂ ਧਰਮ ਦੀ ਆੜ ਲੈ ਕੇ ਉਹਨਾਂ ਨੇ ਪਾਪ ਕੀਤੇ ਨੇ ਪਰ ਉਹ ਧਰਮੀ ਨਹੀਂ ਸਨ ਧਰਮ ਦਾ ਆਸਰਾ ਲੈ ਕੇ ਪਾਪ ਕੀਤੇ ਨੇ ਉਹ ਧਰਮੀ ਨਹੀਂ ਸਨ ਉਹਨਾਂ ਲੋਕਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਤੇ ਸਾਧ ਸੰਗਤ ਇਸਲਾਮ ਧਰਮ ਵਿੱਚ ਜਿੱਥੇ ਚੰਗੇ ਲੋਕ ਨੇ ਉੱਥੇ ਮਾੜੇ ਵੀ ਤੇ ਕਈਆਂ ਨੇ ਗੁਰੂ ਨਾਨਕ ਸਾਹਿਬ ਦਾ ਲੱਗਿਆ ਪੰਜਾ ਮਟਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਉਹ ਜਿਹੜਾ ਪੰਜਾ ਬਾਬੇ ਨਾਨਕ ਦਾ ਲੱਗਾ ਨਾ ਪੱਥਰ ਤੇ ਉਹ ਕਹਿੰਦੇ ਨੇ ਵੀ ਸਾਨੂੰ ਸ਼ਰਮ ਆਉਂਦੀ ਹੈ ਤੁਹਾਨੂੰ ਕਾਹਦੀ ਸ਼ਰਮ ਆਉਂਦੀ ਉਹ ਕਹਿੰਦੇ ਸਾਨੂੰ ਸ਼ਰਮ ਇਸ ਗੱਲ ਦੀ ਆਉਂਦੀ ਆ ਵੀ ਸਾਡਾ ਐਡਾ ਤਕੜਾ ਫਕੀਰ ਜਿਹਨੂੰ ਅਸੀਂ ਬਲੀ ਕੰਧਾਰੀ ਕਹਿੰਦੇ ਸਾਂ ਬਲੀ ਯੋਧਾ ਤਕੜਾ ਉਹ ਬਾਬੇ ਨਾਨਕ ਅੱਗੇ ਝੁੱਕ ਗਿਆ ਸਾਨੂੰ ਸਿੱਖਾਂ ਨੂੰ ਵੇਖ ਕੇ ਸ਼ਰਮ ਆਉਂਦੀ ਏ ਵੀ ਇਹਨਾਂ ਦਾ ਮੁਰਸ਼ਦ ਐਡਾ ਤਕੜਾ ਸਾਡੇ ਬਾਬੇ ਨੂੰ ਝੁਕਾ ਲਿਆ ਆਖੋ ਸਤਨਾਮ ਸ਼ਰਮ ਆਉਂਦੀ ਏ ਸਾਨੂੰ ਨੀਵੀ ਪਾਉਣੀ ਪੈਂਦੀ ਏ ਜਦੋਂ ਇਹ ਆਪਣੇ ਮੁਰਸ਼ਦ ਦੀ ਗੱਲ ਕਰਦੇ ਨੇ ਖਿਮਾ ਕਰਨਾ ਕਈ ਲੋਕ ਓਦਾਂ ਹੀ ਡਾਂਗ ਤੇ ਡੇਰਾ ਰੱਖਣ ਵਾਲੇ ਹੁੰਦੇ ਆ ਉਹ ਗੱਲ ਵੱਖ ਏ ਪਰ ਜਦੋਂ ਕਿਤੇ ਵੀ ਗੁਰੂ ਗੋਬਿੰਦ ਸਿੰਘ ਮਰ ਦੀ ਗੱਲ ਆਏ ਅੱਜ ਜਿਹੜੇ ਕਿਸੇ ਮਗਰ ਵੀ ਤੁਰੇ ਫਿਰਨ ਉਹਨਾਂ ਨੂੰ ਸਾਰਿਆਂ ਨੂੰ ਸਿਰ ਨੀਵਾਂ ਕਰਨਾ ਹੀ ਪੈਂਦਾ ਆਖੋ ਸਤਨਾਮ
ਵਾਹਿਗੁਰੂ
ਭਾਵੇਂ ਕੋਈ ਜਿੱਥੇ ਮਰਜ਼ੀ ਫਿਰਦਾ ਰਹੇ ਜਿਹਦਾ ਮਰਜ਼ੀ ਸੇਵਕ ਚੇਲਾ ਬਣਿਆ ਫਿਰੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਰ ਦਾ ਨਾਂ ਲੈ ਦਈਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਦੀ ਉਹਨਾਂ ਦੇ ਪਰ ਉਪਕਾਰਾਂ ਦੀ ਉਹਨਾਂ ਦੀ ਅਦੁੱਤੀ ਸ਼ਹਾਦਤ ਦੀ ਗੱਲ ਕਰੀਏ ਤੇ ਫਿਰ ਸਾਰਿਆਂ ਨੂੰ ਨੀਵੀ ਪਾਉਣੀ ਪੈਂਦੀ ਆ ਉੱਥੇ ਫਿਰ ਕਹਿਣਾ ਹੀ ਪੈਂਦਾ ਉਹ ਤੁਹਾਡੇ ਬਾਪੂ ਵਰਗਾ ਸਾਡੇ ਵਾਲਾ ਨਹੀਂ ਬਣ ਸਕਦਾ ਆਖੋ ਸਤਨਾਮ ਉਹ ਕਹਿਣਾ ਪਏਗਾ ਕਹਿਣਾ ਹੀ ਪਏਗਾ ਭਾਵੇਂ ਕੋਈ ਹੋਵੇ ਸਤ ਸੰਗਤ ਸਿੱਖ ਧਰਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਉਹ ਗੱਲ ਵਾਖੇ ਅਸੀਂ ਕਦਰ ਕਰੀਏ ਭਾਵੇਂ ਨਾ ਕਰੀਏ ਅਸੀਂ ਬੇਕਦਰਾਂ ਪਰ ਸਾਡੇ ਸੱਚੇ ਪਾਤਸ਼ਾਹ ਨੇ ਸਾਡੀ ਬੜੀ ਕਦਰ ਕੀਤੀ ਹੈ ਉਹਨਾਂ ਨੇ ਸਾਨੂੰ ਆ ਜਿਉਣ ਦਾ ਰਾਹ ਦੱਸਿਆ ਉਹਨਾਂ ਦੀ ਕਿਰਪਾ ਨਾਲ ਹੀ ਆ ਟਰੈਕਟਰ ਟਰਾਲੀਆਂ ਭਜਾਈ ਫਿਰਨੇ ਆ ਉਹਨਾਂ ਦੀ ਕਿਰਪਾ ਨਾਲ ਹੀ ਅੱਜ ਘਰਾਂ ਚ ਵਸਨੇ ਆ ਉਹਨਾਂ ਦੀ ਕਿਰਪਾ ਨਾਲ ਹੀ ਮੁੰਡਿਆਂ ਦੇ ਵਿਆਹ ਹੋ ਰਹੇ ਨੇ ਮੈਂ ਬੜੀ ਵਾਰੀ ਬੇਨਤੀ ਕੀਤੀ ਪਿਆਰਿਓ ਨਹੀਂ ਸੈਂ ਤੂੰ ਆਪਣੇ ਪੁੱਤਰ ਦੇ ਸਿਰ ਤੇ ਸਿਹਰਾ ਬਣ ਸਕਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਿਆਂ ਲਾਲਾਂ ਨੂੰ ਨਾ ਵਾਰਦੇ ਤੇਰੀ ਮਾਂ ਤੇਰੇ ਸਿਰ ਤੋਂ ਪਾਣੀ ਨਾ ਵਾਰਦੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਮਾਂ ਨੂੰ ਨਾ ਵਾਰਿਆ ਹੁੰਦਾ ਤੇਰਾ ਬਾਪੂ ਕਦੇ ਤੈਨੂੰ ਕੁਛੜੇ ਨਾ ਚੁੱਕਦਾ ਕਦੇ ਤੈਨੂੰ ਗੋਦੀ ਨਾ ਚੁੱਕਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਨੂੰ ਨਾ ਵਾਰਿਆ ਹੁੰਦਾ ਤੇ ਨਹੀਂ ਸੀ ਤੇਰਾ ਘਰ ਕੋਠੀਆਂ ਬਣਦੀਆਂ ਜੇ ਗੁਰੂ ਗੋਬਿੰਦ ਸਿੰਘ ਆਪਣਾ ਘਰ ਬਾਰ ਨਾ ਲਟਾਉਂਦੇ ਜੇ ਮਹਾਰਾਜ ਆਪਣਾ ਆਨੰਦਪੁਰ ਨਾ ਛੱਡਦੇ ਇਹ ਸਭ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸਾਨੂੰ ਵਿਆਹਾਂ ਵਿੱਚ ਬੱਕਰੇ ਤੇ ਜਾਦ ਨੇ ਖਾਲਸਾ ਜੀ ਸਾਨੂੰ ਅੱਜ ਵਿਆਹਾਂ ਵਿੱਚ ਬੱਕਰੇ ਤੇ ਜਾਦ ਨੇ ਮੁਰਗੇ ਤੇ ਜਾਦ ਨੇ ਮਾਸ ਤੇ ਜਾਦ ਸ਼ਰਾਬ ਤੇ ਜਾਦ ਕੁੜਮਾਂ ਦੀ ਖੁਸ਼ੀ ਤੇ ਜਾਦ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਯਾਦ ਹੀ ਨਹੀਂ ਆਉਂਦੀ ਵੀ ਕਿੱਥੋਂ ਮੈਂ ਪੁੱਤ ਦੇ ਸਿਰ ਤੇ ਸਿਹਰਾ ਬੰਨਦਾ ਜੇ ਬਾਜਾਂ ਵਾਲਿਆ ਤੂੰ ਚਾਰ ਲਾਲ ਨਾ ਵਾਰਦਾ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਯਾਦ ਨਹੀਂ ਕਰਦੇ ਅਸੀਂ ਭਾਵੇਂ ਸਿੱਖ ਬਣੇ ਫਿਰਨੇ ਅਸੀਂ ਆਨੇ ਮੁਰਗੇ ਇੰਨੇ ਚਾਹੀਦੇ ਨੇ ਇੰਨੇ ਬੱਕਰੇ ਚਾਹੀਦੇ ਨੇ ਇੰਨਾ ਸਮਾਨ ਚਾਹੀਦਾ ਵਿਆਹ ਹੋਏਗਾ ਹੀ ਤਾਂ ਬਰਾਤ ਆਏਗੀ ਏਦਾਂ ਸੇਵਾ ਕਰਿਓ ਉੱਥੇ ਰੱਬ ਕਿਸੇ ਨੂੰ ਯਾਦ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਨੂੰ ਕੋਈ ਉਸ ਵੇਲੇ ਯਾਦ ਨਹੀਂ ਕਰਦਾ ਪਰ ਸੱਚੇ ਪਾਤਸ਼ਾਹ ਨੇ ਆਖਿਆ ਸੀ ਇਹਨਾਂ ਦੇ ਪੁੱਤਰਾਂ ਦੇ ਸਿਰਾਂ ਤੇ ਸਿਹਰੇ ਹੋਣ ਮੈਂ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਨਾਲ ਵਿਆਹੁਣ ਨੂੰ ਤਿਆਰ ਹਾਂ ਇਹ ਆਪਣੇ ਪੋਤਰਿਆਂ ਨੂੰ ਗੋਦੀਆਂ ਚ ਖੜਾਉਣ ਮੇਰੇ ਨਹੀਂ ਵੀ ਹੋਣਗੇ ਤਾਂ ਵੀ ਕੋਈ ਨਹੀਂ ਇਹਨਾਂ ਦੀ ਮਾਂ ਇਹਨਾਂ ਦੇ ਸਿਰ ਤੇ ਹੱਥ ਫੇਰੇ ਇਹਨਾਂ ਦੀ ਮਾਂ ਇਹਨਾਂ ਨਾਲ ਪਿਆਰ ਕਰੇ ਮੇਰੀ ਮਾਂ ਨਹੀਂ ਵੀ ਹੋਏਗੀ ਤਾਂ ਵੀ ਕੋਈ ਨਹੀਂ ਇਹ ਆਪਣੇ ਬਾਪੂ ਦੀ ਗੋਦੀ ਚ ਬਹਿਣ ਬਾਪੂ ਦੇ ਪਿਆਰ ਦਾ ਨਿੱਘ ਲੈਣ ਮੇਰਾ ਬਾਪੂ ਨਹੀਂ ਵੀ ਹੋਏਗਾ ਤਾਂ ਵੀ ਕੋਈ ਨਹੀਂ ਮੈਂ ਅਨਾਥ ਹੀ ਚੰਗਾ ਹਿੰਦੂ ਨਾ ਅਨਾਥ ਹੋਣ ਮੇਰੀ ਮਾਂ ਸਿਰ ਤੇ ਚਿੱਟੀ ਚੁੰਨੀ ਲੈ ਲਵੇਗੀ ਕੋਈ ਗੱਲ ਨਹੀਂ ਮੇਰੀ ਮਾਂ ਵਿਧਵਾ ਬਣ ਜਾਏਗੀ ਕੋਈ ਗੱਲ ਨਹੀਂ ਹਿੰਦੂ ਬੀਬੀਆਂ ਵਿਧਵਾ ਨਾ ਹੋਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਓ ਤੇ ਸ਼ਹੀਦੀ ਪ੍ਰਾਪਤ ਕਰ ਲਓ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਤੇ ਬਣ ਹੀ ਨਹੀਂ ਸਕਦਾ ਕੋਈ ਮਹਾਰਾਜ ਨੂੰ ਆਖਿਆ ਸੀ ਅਨਾਥ ਹੋ ਜਾਓਗੇ ਮਾਂ ਵਿਧਵਾ ਹੋ ਜਾਏਗੀ ਕਹਿੰਦੇ ਮੇਰੀ ਮਾਂ ਉਹ ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਹੋਵੇ ਨਾ ਨਾਥ ਜੱਗ ਤੇ। ਮੈਂ ਭਾਵੇਂ ਨਾਥ ਹੋ ਜਾ, ਮੇਰੀ ਮਾਂ ਵਿਧਵਾ ਹੋ ਜਾਏ, ਕੋਈ ਗੱਲ ਨਹੀਂ। ਪਰ ਵੇਖੋ ਅਸੀਂ ਮਾੜਾ ਜਿਹਾ ਆਪਣੇ ਬੱਚਿਆਂ ਵਾਸਤੇ ਜ਼ਮੀਨ ਬਣਾ ਦਈਏ ਨਾ, ਫਿਰ ਕਹਿੰਦੇ ਆ ਮੈਂ ਤੈਨੂੰ ਜ਼ਮੀਨ ਦਿੱਤੀ, ਮੈਂ ਤੇਰੇ ਵਾਸਤੇ ਇੰਨਾ ਕੁਝ ਕੀਤਾ, ਮੈਂ ਤੇਰੇ ਵਾਸਤੇ ਆਹ ਕੀਤਾ, ਮੈਂ ਤੇਰੇ ਵਾਸਤੇ ਆਹ ਕੀਤਾ, ਮੈਂ ਤੇਰੇ ਵਾਸਤੇ ਆਹ ਕੀਤਾ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਕੀਤਾ, ਮਨਾਂ 'ਚ ਝਾਤੀ ਮਾਰ ਕੇ ਵੇਖਿਓ ਕੀ ਅਸੀਂ ਉਹਦੀ ਕਦਰ ਕੀਤੀ ਆ। ਜ਼ਮੀਨ ਤੇਰੇ ਬਾਪੂ ਨੇ 10 ਕਿੱਲੇ ਦਿੱਤੀ, ਤੂੰ 20 ਕਿੱਲੇ ਬਣਾ ਕੇ ਉਹਨੂੰ ਦੇ ਚੱਲਿਆ, ਪਰ ਗੁਰੂ ਗੋਬਿੰਦ ਸਿੰਘ ਮਨ ਤੇ ਰੱਖਿਆ ਹੀ ਕੁਛ ਨਹੀਂ, ਸਭ ਕੁਛ ਕੁਰਬਾਨ ਕਰ ਦਿੱਤਾ। ਤੇ ਬਹਿਲੌਲਪੁਰ ਪਿੰਡਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦੇ ਆ, ਤੇ ਉਹ ਸਿੱਖ ਸਨ ਜਿਹੜੇ ਆਂਦੇ ਸੀ ਸੱਚੇ ਪਾਤਸ਼ਾਹ ਸਾਡੇ ਘਰ ਵਿੱਚ ਤੁਹਾਡੇ ਵਾਸਤੇ ਕੋਈ ਥਾਂ ਨਹੀਂ, ਜਾਓ ਚਲੇ ਜਾਓ ਸਾਡੇ ਘਰੋਂ। ਲੋਕਾਂ ਨੇ ਦਰਵਾਜ਼ੇ ਬੰਦ ਕਰ ਲਏ ਮਹਾਰਾਜ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਚੋਂ, ਆਖਣ ਲੱਗੇ ਗੁਰੂ ਗੋਬਿੰਦ ਸਿੰਘ ਸਾਨੂੰ ਤੇਰੀ ਕੋਈ ਲੋੜ ਨਹੀਂ। ਇੱਦਾਂ ਦਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਇਆ ਹੈ। ਪਰ ਸੱਚੇ ਪਾਤਸ਼ਾਹ ਨੇ ਆਖਿਆ ਸੀ ਕੋਈ ਗੱਲ ਨਹੀਂ, ਅੱਜ ਮੈਨੂੰ ਇਹਨਾਂ ਦੇ ਘਰਾਂ ਵਿੱਚੋਂ ਧੱਕੇ ਪੈਂਦੇ ਨੇ, ਕਦੇ ਤੇ ਬਾਹਾਂ ਪਸਾਰ ਕੇ ਆਖਣਗੇ ਆ ਬਾਪੂ ਤੇਰੇ ਗੱਲ ਲੱਗਣਾ, ਕਦੇ ਤੇ ਆਖਣਗੇ ਅਸੀਂ ਅੰਮ੍ਰਿਤ ਛਕਣਾ, ਕਦੇ ਤੇ ਜੁੜਨਗੇ। ਸੱਚੇ ਪਾਤਸ਼ਾਹ ਕੰਡਿਆਂ ਤੇ ਪੈ ਗਏ, ਮਰਨ ਨੂੰ ਪਤਾ ਸੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਸੋਹਣੇ ਸੋਹਣੇ ਬੈੱਡ ਲਾਉਣੇ ਨੇ। ਪਰ ਖਿਮਾ ਕਰਨਾ ਸੀ, ਸਭ ਕੁਝ ਕਰ ਦਿੱਤਾ, ਬੜਾ ਕੁਝ ਕਰਨੇ ਆ, ਪਰ ਜਿੱਦਣ ਖੰਡੇ ਪਾਟੇ ਦਾ ਅੰਮ੍ਰਿਤ ਛਕਾਂਗੇ ਨਾ, ਉਸ ਦਿਨ ਸੱਚੇ ਪਾਤਸ਼ਾਹ ਵੀ ਕਿਤੇ ਨਾ ਕਿਤੇ ਬੈਠੇ ਵਹਿੰਦੇ ਹੋਣਗੇ ਤੇ ਆਖਣਗੇ ਸੱਚਮੁੱਚ ਇਹਨਾਂ ਨੇ ਮੇਰੀ ਕਦਰ ਕੀਤੀ ਆ, ਖੁਸ਼ਸਨਾ ਇਹਨਾਂ ਨੇ ਮੇਰਿਆਂ ਨੰਗਿਆਂ ਚਰਨਾਂ ਦੀ, ਮੇਰੇ ਆਨੰਦਪੁਰ ਸਾਹਿਬ ਛੱਡੇ ਦੀ ਇਹਨਾਂ ਨੇ ਕਦਰ ਕੀਤੀ ਆ, ਬਚਨ ਮੰਨ ਲਿਆ, ਅੰਮ੍ਰਿਤ ਛਕ ਲਿਆ, ਸਿੰਘ ਸੱਚ ਗਿਆ। ਸੱਚਮੁੱਚ ਸੱਚੇ ਪਾਤਸ਼ਾਹ ਬੜੇ ਖੁਸ਼ ਹੋਣਗੇ। ਤੇ ਜਦੋਂ ਠੇਕਿਆਂ ਤੇ ਜਾਂਦੇ ਆ ਨਾ, ਅਸੀਂ ਕਦੇ ਦੁਖੀ ਨਹੀਂ ਸੀ ਹੋਏ ਸੱਚੇ ਪਾਤਸ਼ਾਹ, ਕਦੇ ਮਰ ਨੇ ਮੱਥੇ ਵੱਟ ਨਹੀਂ ਸੀ ਪਾਇਆ, ਕਦੇ ਗੁਰੂ ਗੋਬਿੰਦ ਸਿੰਘ ਮਰਦਿਆਂ ਨੇਤਰਾਂ ਚੋਂ ਜਲ ਨਹੀਂ ਸੀ ਆਇਆ ਸਾਰੇ ਜੀਵਨ ਵਿੱਚ। ਪਰ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਸ਼ਹੀਦ ਹੁੰਦਿਆਂ ਨੂੰ ਵੇਖ ਕੇ ਤੇ ਮਹਾਰਾਜ ਦੁਖੀ ਨਹੀਂ ਸੀ ਹੋਏ। ਪਰ ਮੈਂ ਕਈ ਵਾਰੀ ਸੋਚਣਾ ਹੁੰਦਾ, ਜਦੋਂ ਅੱਜ ਆਪਣੇ ਪੁੱਤਰਾਂ ਨੂੰ ਠੇਕਿਆਂ ਤੇ ਜਾਂਦਿਆਂ ਵਹਿੰਦੇ ਹੋਣਗੇ ਨਾ, ਉਦੋਂ ਜ਼ਰੂਰ ਦੁਖੀ ਹੁੰਦੇ ਹੋਣਗੇ। ਜਦੋਂ ਵਹਿੰਦੇ ਹੋਣਗੇ ਵੀ ਆਹ ਚੱਲਿਆ ਲੈ ਸਿੱਖ ਨਾ ਮਗਰ ਸਿੰਘ ਲੱਗਿਆ ਨਾਈ ਦੀ ਦੁਕਾਨ ਤੇ, ਉਦੋਂ ਜ਼ਰੂਰ ਸੱਚੇ ਪਾਤਸ਼ਾਹ ਦੁਖੀ ਹੁੰਦੇ ਹੋਣਗੇ। ਜਦੋਂ ਸੱਚੇ ਪਾਤਸ਼ਾਹ ਸਾਡੀਆਂ ਕਰਤੂਤਾਂ ਵਹਿੰਦੇ ਹੋਣਗੇ ਨਾ, ਜ਼ਰੂਰ ਦੁਖੀ ਹੁੰਦੇ ਹੋਣਗੇ। ਹੋਰ ਹੀ ਪਾਸੇ ਤੁਰ ਪਿਆ, ਅੱਜ ਗੁਰੂ ਗੋਬਿੰਦ ਸਿੰਘ ਦਾ ਰਾਹ ਪਿਆਰਾ ਹੀ ਨਹੀਂ ਲੱਗਦਾ। ਸੱਚੇ ਪਾਤਸ਼ਾਹ ਨੇ ਵੇਖੋ ਕਿੰਨੀਆਂ ਕੁਰਬਾਨੀਆਂ, ਕਿੰਨੇ ਪਰ ਉਪਕਾਰ ਸਾਡੇ ਵਾਸਤੇ ਕੀਤੇ। ਪਿਆਰਿਓ ਆਓ ਆਪਣੇ ਧਰਮ ਨੂੰ, ਆਪਣੇ ਵਿਰਸੇ ਨੂੰ ਸੰਭਾਲੋ, ਸਿੱਖੀ ਨੂੰ ਸੰਭਾਲੋ, ਆਪਣੇ ਹਿਰਦੇ ਵਿੱਚ ਸ਼ਰਧਾ ਦੀ ਸੇਜਾ ਬਣਾਓ, ਜਿਤੇ ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਰ ਦਾ ਪ੍ਰਕਾਸ਼ ਹੋ ਸਕੇ। ਸਤਿਗੁਰ ਦਾ ਸਤਿਕਾਰ ਕਰੀਏ, ਧਿਆਨ ਦੇਣਾ। ਇਸਲਾਮ ਧਰਮ ਵਾਲੇ ਆਂਦੇ ਨੇ ਸਾਨੂੰ ਸ਼ਰਮ ਆਉਂਦੀ ਹੈ ਪੰਜੇ ਨੂੰ ਵੇਖ ਕੇ, ਸਾਡਾ ਫਕੀਰ ਬਲੀ ਕੰਧਾਰੀ ਇਹਨਾਂ ਦੇ ਗੁਰੂ ਅੱਗੇ ਗੁਰੂ ਨਾਨਕ ਅੱਗੇ ਝੁੱਕ ਗਿਆ, ਸਾਨੂੰ ਸ਼ਰਮ ਆਉਂਦੀ ਇਹ ਗੱਲ ਵੇਖ ਕੇ। ਉਹਨਾਂ ਨੇ ਅਨੇਕਾਂ ਯਤਨ ਕੀਤੇ ਨੇ ਉਸ ਪੰਜੇ ਨੂੰ ਮਿਟਾਉਣ ਵਾਸਤੇ, ਉਸ ਪੰਜੇ ਨੂੰ ਖਤਮ ਕਰਨ ਵਾਸਤੇ, ਪਰ ਆਂਦੇ ਨੇ ਪਤਾ ਨਹੀਂ ਉਹ ਬਾਬੇ ਨਾਨਕ ਦਾ ਕਿੱਦਾਂ ਦਾ ਪੰਜਾ ਲੱਗਿਆ, ਜਿੰਨਾ ਉਹਨੂੰ ਮਿਟਾਉਂਦੇ ਨੇ ਉਨਾ ਹੀ ਉਹ ਹੋਰ ਡੂੰਘਾ ਹੋ ਜਾਂਦਾ। ਉਹ ਪੰਜਾ ਜਿੰਨਾ ਖਤਮ ਕਰਦੇ ਨੇ ਨਾ, ਉਹ ਉਨਾ ਹੀ ਅੱਗੇ ਹੋ ਜਾਂਦਾ, ਉਹ ਮਿਟਦਾ ਨਹੀਂ। ਉਹ ਮਹਾਰਾਜ ਐਸੀ ਅਮਿਟ ਛਾਪ ਦੇ ਗਏ ਨੇ, ਐਸੀ ਕਿਰਪਾ ਕਰ ਗਏ ਨੇ, ਜਿਹੜਾ ਖਤਮ ਹੀ ਨਹੀਂ ਹੁੰਦਾ, ਉਹ ਹੋਰ ਡੂੰਘਾ ਹੋ ਜਾਂਦਾ, ਹੋਰ ਡੂੰਘਾ ਹੋ ਜਾਂਦਾ। ਤੇ ਜਦੋਂ ਬਲੀ ਕੰਧਾਰੀ ਗੁਰੂ ਨਾਨਕ ਸਾਹਿਬ ਅੱਗੇ ਝੁਕਿਆ ਸੀ ਨਾ, ਮੈਂ ਬਸ ਥੋੜੇ ਸਮੇਂ ਵਿੱਚ ਹੀ ਸਮਾਪਤੀ ਕਰ ਦੇਣੀ ਆ, ਧਿਆਨ ਦੇਣਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਗਏ ਤੇ ਉੱਪਰ ਪਹਾੜੀ ਦੇ ਉੱਤੇ ਰਹਿੰਦਾ ਸੀ ਬਲੀ ਕੰਧਾਰੀ, ਫਕੀਰ ਸੀ, ਪੂਜਾ ਕਰਾਉਂਦਾ ਸੀ ਆਪਣੀ, ਉੱਤੇ ਪਾਣੀ ਸੀ, ਹੋਰ ਕਿਤੇ ਪਾਣੀ ਇਲਾਕੇ ਵਿੱਚੋਂ ਨਹੀਂ ਸੀ ਮਿਲਦਾ। ਤੇ ਤੁਹਾਨੂੰ ਪਤਾ ਹੈ ਕਿ ਪਾਣੀ ਸਾਡੀ ਜਿੰਦ ਜਾਨ ਹੈ, ਪਾਣੀ ਬਿਨਾਂ ਜੀਵ ਬਚ ਨਹੀਂ ਸਕਦੇ। ਨੇੜੇ ਨੇੜੇ ਦੇ ਲੋਕ ਜਿਹੜੇ ਸਨ ਉਹਨਾਂ ਨੂੰ ਪਾਣੀ ਚਾਹੀਦਾ ਸੀ, ਬੀਬੀਆਂ ਨੇ ਪਾਣੀ ਭਰਨ ਜਾਣਾ ਉੱਤੇ ਨਾਲੇ ਤੇ ਤਲਾਬ ਵਿੱਚੋਂ ਪਾਣੀ ਭਰ ਲਿਆਉਣਾ, ਨਾਲੇ ਬਲੀ ਕੰਧਾਰੀ ਨੂੰ ਮੱਥਾ ਟੇਕਣਾ ਵੀ ਇਹਦੀ ਕਿਰਪਾ ਕਰਾਮਾਤ ਨਾਲ ਹੀ ਇੱਥੇ ਪਾਣੀ ਹੈ, ਹੋਰ ਕਿਤੇ ਪਾਣੀ ਨਹੀਂ। ਉਹ ਵੀ ਆਪਣੇ ਆਪ ਨੂੰ ਬੜਾ ਸਮਝਦਾ ਵੀ ਖਰੇ ਮੇਰੇ ਕਰਕੇ ਹੀ ਹੈ ਪਾਣੀ ਇੱਥੇ। ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਉੱਥੇ, ਮਰਦਾਨਾ ਮਹਾਰਾਜ ਜੀ ਦੇ ਨਾਲ ਸੀ, ਤੇ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ, ਸਤਿਗੁਰੂ ਮੈਨੂੰ ਭੁੱਖ ਲੱਗੀ, ਮੈਨੂੰ ਪਿਆਸ ਲੱਗੀ। ਮਹਾਰਾਜ ਆਖਣ ਲੱਗੇ, ਮਰਦਾਨਿਆ ਪਾਣੀ ਪੀਣਾ ਤੇ ਪੀ ਲੈ। ਕਹਿੰਦਾ, ਮਹਾਰਾਜ ਨੇੜੇ ਤੇੜੇ ਪਾਣੀ ਨਹੀਂ,
ਇੱਥੇ ਬੜੀ ਕੰਧਾਰੀ ਆ ਫਕੀਰ ਉਹਦੇ ਕੋਲ ਪਾਣੀ ਹੋਰ ਕਿਤੇ ਪਾਣੀ ਨਹੀਂ ਮਿਲਦਾ ਮਹਾਰਾਜ ਆਖਣ ਲੱਗੇ ਉਹ ਵੇਖ ਪਹਾੜੀ ਉੱਤੇ ਇੱਕ ਝੰਡਾ ਲੱਗਿਆ ਕਹਿੰਦਾ ਹਾਂ ਹੈ ਉੱਥੇ ਆ ਟਿੱਲਾ ਉਹਦਾ ਉੱਥੇ ਰਹਿੰਦਾ ਉੱਥੇ ਆ ਪਾਣੀ ਜੇ ਜਾਨ ਬਚਾਉਣੀ ਆ ਤੇ ਮਰਦਾਨਿਆਂ ਪੀਆ ਪਾਣੀ ਮਰਦਾਨਾ ਵਿਦ ਬਣਾਉਣੀ ਸੀ ਨਾ ਉਹਨੂੰ ਤਾਰਨ ਗਏ ਸੀ ਪਾਣੀ ਦਾ ਤੇ ਬਹਾਨਾ ਸੀ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਪਹਾੜੀ ਇਹ ਬੜੀ ਉੱਚੀ ਜੇ ਮੈਂ ਡਿੱਗਦਾ ਡਿੱਗਣ ਲੱਗਿਆ ਨਾ ਤੇ ਮੈਨੂੰ ਬੋਚ ਲਿਓ ਵੇਖ ਲਿਓ ਵੀ ਉਹ ਮੇਰਾ ਆਉਂਦਾ ਮਰਦਾਨਾ ਧਿਆਨ ਰੱਖਿਓ ਮੇਰਾ ਮਰਦਾਨਾ ਮਾਰਨਾ ਬੜੇ ਲਾਡਲ ਡਾਂਦਾ ਰਿਹਾ ਬੜੇ ਪਿਆਰ ਕਰ ਬੜਾ ਪਿਆਰ ਕਰਦਾ ਸੀ ਮਹਾਰਾਜ ਕਈ ਵਾਰੀ ਆਖਣਾ ਐਵੇਂ ਮਾਨ ਨਾ ਕਰ ਲਿਓ ਕਿਤੇ ਵੀ ਮੈਂ ਗੁਰੂ ਹਾਂ ਸੱਚੇ ਪਾਤਸ਼ਾਹ ਨੂੰ ਕਈ ਵਾਰੀ ਕਹਿੰਦਾ ਹੁੰਦਾ ਸੀ ਕਹਿੰਦਾ ਮਹਾਰਾਜ ਐਵੇਂ ਨਾ ਮਾਨ ਕਰਿਓ ਤੁਸੀਂ ਰੱਬ ਦੇ ਡੂਮ ਹੋ ਮੈਂ ਤੁਹਾਡਾ ਡੂਮ ਹਾਂ ਆਪਣੇ ਚ ਬਹੁਤਾ ਫਰਕ ਨਹੀਂ ਆਖੋ
ਸਤਨਾਮ
ਤੁਸੀਂ ਉਹਦੇ ਸੇਵਕ ਹੋ ਤੇ ਮੈਂ ਤੁਹਾਡਾ ਸੇਵਕ ਹਾਂ ਮੇਰੇ ਤੇ ਤੁਹਾਡੇ ਚ ਬਹੁਤਾ ਫਰਕ ਨਹੀਂ ਕੋਈ ਆਪਾਂ ਇੱਕੋ ਜਿਹੀ ਹਾਂ ਦੋਵੇਂ ਇੰਨਾ ਪਿਆਰ ਮਾਰਨਾ ਕਰਦਾ ਸੀ ਸਿੱਧੀ ਗੱਲ ਸੀ ਅੰਦਰੋਂ ਤਾਰ ਖੜਕਦੀ ਸੀ ਪ੍ਰੇਮ ਵਿੱਚ ਸ਼ਬਦਾਵਲੀ ਦੀ ਵੀ ਗੱਲ ਨਹੀਂ ਹੁੰਦੀ ਜੀ 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 ਬਾਲਾ ਉੱਥੇ ਹੁੰਦਾ ਜਿੱਥੇ ਪ੍ਰੇਮ ਨਹੀਂ ਹੁੰਦਾ ਜਿੱਥੇ ਪ੍ਰੇਮ ਹੋਵੇ ਉੱਥੇ ਤੇ ਸਿੱਧਾ ਵੀ ਚੱਲ ਜਾਂਦਾ ਪ੍ਰੇਮ ਹੋਵੇ ਤੇ ਜਿੱਥੇ ਦਿਖਾਵਾ ਹੁੰਦਾ ਬਹੁਤਾ ਉੱਥੇ ਬਹੁਤਾ ਸ਼ਬਦਾਂ ਦੀ ਲੋੜ ਹੁੰਦੀ ਹੈ ਸ਼ਬਦਾਂ ਦਾ ਜਾਲ ਉੱਥੇ ਪੈਂਦਾ ਅੰਦਰੋਂ ਪ੍ਰੀਤ ਹੋਵੇ ਫਿਰ ਨਹੀਂ ਲੋੜ ਧਿਆਨ ਦੇ ਮਰਦਾਨਾ ਪ੍ਰੇਮ ਕਰਦਾ ਸੀ ਮਰਦ ਨਾਲ ਪਿਆਸ ਲੱਗੀ ਤੇ ਤੁਰ ਪਿਆ ਪਾਣੀ ਪੀਣ ਉੱਪਰ 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 ਚੜ੍ਹਦਾ ਜਾਏ ਹੌਲੀ 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 ਜਦੋਂ ਤੱਕ ਉੱਪਰ ਗਿਆ ਪੂਰਾ ਥੱਕ ਗਿਆ ਸਾਹ ਚੜ੍ਹ ਗਿਆ ਅੱਗੇ ਬਲੀ ਕੰਧਾਰੀ ਬੈਠਾ ਫਕੀਰ ਉਹਨੇ ਜਦੋਂ ਵੇਖਿਆ ਮਰਦਾਨੇ ਨੂੰ ਮਰਦਾਨੇ ਨੇ ਚੁੱਪ ਕਰਕੇ ਲੱਗਿਆ ਬੁੱਕ ਭਰ ਕੇ ਪਾਣੀ ਪੀਣ ਉਸੇ ਸਮੇਂ ਉਹਨੇ ਆਵਾਜ਼ ਦਿੱਤੀ ਰੁਕ ਜਾ ਕੌਣ ਹੈ ਤੂੰ ਪਾਣੀ ਕਿਵੇਂ ਪੀਣ ਲੱਗਿਆ ਕਹਿੰਦਾ ਮੈਂ ਮਰਦਾਨਾ ਮੈਂ ਵੀ ਤੇ ਤੇਰੇ ਧਰਮ ਨਾਲ ਹੀ ਸੰਬੰਧ ਰੱਖਣਾ ਕੋਈ ਗੱਲ ਨੀ ਮੈਨੂੰ ਪੀ ਲੈਣ ਦੇ ਪਾਣੀ ਉਹ ਆਖਣ ਲੱਗਾ ਨਹੀਂ ਬਈ ਪਾਣੀ ਨੀ ਪੀਣ ਦੇਣਾ ਪਹਿਲਾਂ ਮੈਨੂੰ ਇਹ ਦੱਸ ਤੇਰਾ ਲਿਬਾਸ ਫਕੀਰਾਂ ਵਾਲਾ ਚੇਲਾ ਕਿਹਦਾ ਹੈ ਅੱਗੋਂ ਆਖਣ ਲੱਗਾ ਚੇਲਾ ਚੇਲਾ ਮੈਂ ਆ ਸਤਿਗੁਰੂ ਨਾਨਕ ਸਾਹਿਬ ਦਾ ਜਿਹੜਾ ਰੱਬ ਦੁਨੀਆਂ ਵਿੱਚ ਆਇਆ ਮੈਂ ਉਹਦਾ ਸੇਵਕ ਹਾਂ ਕਹਿੰਦੇ ਬਾਬੇ ਨਾਨਕ ਦਾ ਚੇਲਾ ਤੂੰ ਕਹਿੰਦੇ ਹਾਂ ਨਾਨਕ ਤਪੇ ਦਾ ਕਹਿੰਦੇ ਹਾਂ ਉਹ ਬਾਬਾ ਜਿਹਨੇ ਸਾਰਿਆਂ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਆਖੋ ਸਤਨਾਮ ਉਹ ਬਾਬਾ ਜਿਹੜਾ ਸਾਰਿਆਂ ਤੇ ਭਾਰੂ ਪੈ ਗਿਆ ਜਿਹਨੇ ਸਭ ਨੂੰ ਚੁਕਾ ਦਿੱਤਾ ਸਭ ਦੇ ਕਰ ਪਖੰਡ ਖਤਮ ਕਰ ਦਿੱਤੇ ਕਹਿੰਦੇ ਹਾਂ ਉਹਦਾ ਸੇਵਕ ਕੰਮ ਹੈ ਉਹ ਫਿਰ ਅੰਦਰੋਂ ਤੇ ਡਰਦਾ ਸੀ ਨਾ ਉਹ ਅੰਦਰੋਂ ਡਰਦਾ ਸੀ ਬਲੀ ਕੰਧਾਰੀ ਬਾਬੇ ਨਾਨਕ ਤੋਂ ਗੁਰੂ ਨਾਨਕ ਸਾਹਿਬ ਤੋਂ ਡਰਦਾ ਸੀ ਆਖਣ ਲੱਗਾ ਗੱਲ ਸੁਣ ਫਿਰ ਪਾਣੀ ਪੀਰੇ ਪੀਣਾ ਤੇ ਤੈਨੂੰ ਪਾਣੀ ਮਿਲ ਜਾਏਗਾ ਇੰਨੀ ਗੱਲ ਕਹਿ ਦੇ ਮੈਂ ਬਾਬੇ ਨਾਨਕ ਨੂੰ ਛੱਡਿਆ ਮੈਂ ਤੁਹਾਡਾ ਚੇਲਾ ਇੰਨੀ ਗੱਲ ਕਹਿ ਦੇ ਪਾਣੀ ਤੈਨੂੰ ਮਿਲ ਜਾਏਗਾ ਭਾਈ ਮਰਦਾਨਾ ਆਖਣ ਲੱਗਾ ਮੈਨੂੰ ਸਾਰੀ ਦੁਨੀਆ ਦੇ ਸੁੱਖ ਮਿਲ ਜਾਣ ਮੈਂ ਬਾਬੇ ਨਾਨਕ ਨੂੰ ਤਾਂ ਨਾ ਛੱਡਾਂ ਤੂੰ ਪਾਣੀ ਦੇ ਗਲਾਸ ਪਿੱਛੇ ਬਾਬੇ ਨਾਨਕ ਨੂੰ ਛੱਡਣ ਨੂੰ ਆਉਣਾ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਮੈਂ ਤਾਂ ਨਾ ਛੱਡਾਂ ਸਾਰਾ ਮੇਰਾ ਪਰਿਵਾਰ ਮੇਰੇ ਕੋਲੋਂ ਚੱਲਿਆ ਜਾ ਮੈਂ ਬਾਬੇ ਨਾਨਕ ਨੂੰ ਤਾਂ ਨਾ ਛੱਡਾਂ ਤੇਰੇ ਪਾਣੀ ਪਿੱਛੇ ਕਹਿੰਦਾ ਫਿਰ ਜੇ ਨਹੀਂ ਛੱਡ ਸਕਦਾ ਤੇ ਜਾ ਫਿਰ ਕੋਈ ਪਾਣੀ ਨਹੀਂ ਮਿਲਣਾ ਦੌੜ ਜਾ ਇੱਥੋਂ ਭਾਈ ਮਰਦਾਨਾ ਕਹਿੰਦਾ ਦਰ ਤੇ ਆਏ ਭਿਖਾਰੀ ਨੂੰ ਮੋੜੀ ਦਾ ਨਹੀਂ ਜਿਹੜਾ ਹੁਣ ਦਰ ਤੇ ਚੱਲ ਕੇ ਆ ਜਾਏ ਮੈਂ ਮਹਿਮਾਨ ਆ ਤੇਰਾ ਪਾਣੀ ਪਿਲਾ ਦੇ ਘਰ ਆਏ ਤੇ ਦੁਸ਼ਮਣ ਨੂੰ ਵੀ ਨਹੀਂ ਖਾਲੀ ਮੋੜੀ ਦਾ ਉਹ ਆਖਣ ਲੱਗਾ ਨਹੀਂ ਜਾ ਚੱਲਿਆ ਜਾ ਇੱਥੋਂ ਕੋਈ ਤੈਨੂੰ ਪਾਣੀ ਨਹੀਂ ਮਿਲਣਾ ਕਹਿੰਦੇ ਨੇ ਭਾਈ ਮਰਦਾਨਾ ਥੱਲੇ ਆ ਗਿਆ ਹੌਲੀ 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 ਜਦੋਂ ਆਇਆ ਤੇ ਪੂਰਾ ਥੱਕਿਆ ਪਿਆ ਚਿਹਰਾ ਉਤਰ ਗਿਆ ਮਰ ਜਾਂਦੇ ਨੇ ਮਰਦਾਨਿਆ ਪੀ ਆਇਆ ਪਾਣੀ ਕਹਿੰਦਾ ਜੀ ਕਿਹੜਾ ਪਾਣੀ ਉਹ ਤੇ ਅੱਗੋਂ ਪੁੱਠਾ ਬੋਲਦਾ ਬੜਾ ਮਰ ਜਾਂਦੇ ਨੇ ਕੀ ਆਂਦਾ ਸੀ ਕਹਿੰਦਾ ਸੀ ਸੱਚੇ ਪਾਤਸ਼ਾਹ ਮੈਨੂੰ ਕਹਿੰਦਾ ਸੀ ਮੇਰਾ ਚੇਲਾ ਬਣ ਜਾ ਤੇ ਮਰ ਜਾਂਦੇ ਨੇ ਤੂੰ ਬਣ ਜਾਣਾ ਸੀ ਉਹਦਾ ਚੇਲਾ ਫਿਰ ਮੇਰੇ ਨਾਲ ਵੀ ਤੇ ਤੂੰ ਦੁਖੀ ਰਹਿੰਦਾ ਕਦੇ ਪ੍ਰਸ਼ਾਦਾ ਨਹੀਂ ਮਿਲਦਾ ਕਈ ਕਈ ਦਿਨ ਆਰਾਮ ਨਹੀਂ ਮਿਲਦਾ ਕਈ ਕਈ ਦਿਨ ਰਬਾਬ ਵਜਾਉਣੀ ਪੈਂਦੀ ਹੈ ਕਹਿੰਦਾ ਸੱਚੇ ਪਾਤਸ਼ਾਹ ਉਹ ਗੱਲ ਵੱਖ ਹੈ ਪਰ ਤੁਹਾਡੇ ਨਾਲ ਤੇ ਭੁੱਖੇ ਰਹਿ ਕੇ ਵੀ ਬੜਾ ਆਨੰਦ ਆਉਂਦਾ ਤੁਹਾਡੇ ਨਾਲ ਤੇ ਬੜੇ ਦੁੱਖ ਝੱਲ ਲੈਂਦਾ ਮੈਂ ਕੋਈ ਬੜਾ ਆਨੰਦ ਆਉਂਦਾ ਮੈਨੂੰ ਤੁਹਾਡੇ ਨਾਲ ਤੇ ਮੈਂ ਸਾਰੀ ਦੁਨੀਆ ਦੇ ਦੁੱਖ ਝੱਲਣ ਨੂੰ ਵੀ ਤਿਆਰ ਹਾਂ ਸੱਚੇ ਪਾਤਸ਼ਾਹ ਇਹ ਤੇ ਗਲੇ ਦੇ ਉੱਪਰ ਉੱਪਰ ਗੱਲ ਹੈ ਅੰਦਰੋਂ ਨਹੀਂ ਮੈਂ ਤੁਹਾਨੂੰ ਛੱਡ ਸਕਦਾ ਕਿਤੇ ਤੁਹਾਡੇ ਬਿਨਾਂ ਤੇ ਮੇਰੀ ਜਾਨ ਨਿਕਲ ਲੱਗ ਜਾਂਦੀ। ਮਹਾਰਾਜ ਇੱਕ ਪਲ ਤੁਹਾਨੂੰ ਨਾ ਵੇਖਾਂ ਮੈਨੂੰ ਚੈਨ ਨਹੀਂ ਆਉਂਦਾ। ਉਤੋਂ ਉਤੋਂ ਕਹਿੰਦਾ ਤੁਹਾਡੇ ਨਾਲ ਮਜ਼ਾਕ ਕਰਨਾ ਮਹਾਰਾਜ, ਉਦਾਂ ਨਹੀਂ। ਸੱਚੇ ਪਾਤਸ਼ਾਹ ਆਖਣ ਲੱਗੇ ਜਾ ਫਿਰ ਦੁਆਰਾ ਪਾਣੀ ਪੀ ਆ। ਮਹਾਰਾਜ ਤੁਹਾਡਾ ਹੁਕਮ ਹੈ, ਵੈਸੇ ਉਹਨੇ ਪਾਣੀ ਦੇਣਾ ਨਹੀਂ। ਮਹਾਰਾਜ ਕਹਿੰਦੇ ਨੇ ਨਹੀਂ ਜਾ ਚਲਿਆ ਜਾ। ਮਰਦਾਨਾ ਫਿਰ ਗਿਆ ਉੱਪਰ ਤੇ ਅੱਗੋਂ, ਫਿਰ ਅੱਗੋਂ ਕਹਿੰਦਾ ਫਿਰ ਆ ਗਿਆ ਤੂੰ। ਮਰਦਾਨਾ ਕਹਿਣ ਲੱਗਾ ਥੋੜਾ ਜਿਹਾ ਪਾਣੀ ਦੇ ਦਿਓ, ਹੋਰ ਨਹੀਂ ਕੁਝ ਚਾਹੀਦਾ। ਉਹ ਆਖਣ ਲੱਗਾ ਪਾਣੀ ਪੀਣਾ ਤੇ ਮੇਰਾ ਚੇਲਾ ਬਣ ਜਾ, ਮੇਰੀ ਸ਼ਰਤ ਪਹਿਲਾਂ ਵਾਲੀ ਹੋਈ ਆ। ਮਰਦਾਨਾ ਆਖਣ ਲੱਗਾ ਮੈਂ ਤੇਰਾ ਚੇਲਾ ਨਹੀਂ ਬਣਨਾ, ਚੱਲ ਫਿਰ ਦੌੜ ਜਾ ਇੱਥੋਂ। ਬੜਾ ਗਰਮ ਹੋ ਗਿਆ, ਇੱਕਦਮ ਗਰਮ ਹੋ ਗਿਆ। ਹੈ ਫਕੀਰ ਸੀ ਤੇ ਇੱਕਦਮ ਗੁੱਸੇ ਵਿੱਚ ਆ ਗਿਆ। ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ ਗੁੱਸਾ ਹੋਣਾ ਚਾਹੀਦਾ ਪਰ ਗੁੱਸਾ ਹੰਡਾਉਣਾ ਨਹੀਂ ਚਾਹੀਦਾ। ਕਈ ਬੜੇ ਗੁੱਸੇ ਵਾਲੇ ਹੁੰਦੇ ਨੇ ਬੜੇ। ਭਾਈ ਮਰਦਾਨੇ ਨੇ ਇੱਕ ਵਾਰੀ, ਇੱਕ ਫਕੀਰ ਬੈਠਾ ਸੀ, ਲੋਕ ਉਹਦੇ ਆਲੇ ਦੁਆਲੇ ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਸ਼ਾਂਤੀ ਦਾਸ। ਮਰਦਾਨਾ ਜਾਣ ਕੇ ਚੱਲਿਆ ਗਿਆ। ਕਹਿੰਦਾ ਅੱਛਾ ਜੀ ਬਾਬਾ ਜੀ, ਉਹਦੇ ਪਿੰਡੇ ਤੋਂ ਨਾ ਚੁੱਕ ਕੇ ਥੋੜੀ ਜਿਹੀ ਰਾਖ ਦੀ ਚੁਟਕੀ ਬਿਭੂਤੀ। ਆਖਣ ਲੱਗੇ ਭਾਈ ਮਰਦਾਨਾ ਜੀ ਥੋੜੀ ਜਿਹੀ ਰਾਖ ਫੜ ਕੇ ਉਹਦੇ ਪਿੰਡੇ ਤੋਂ, ਬਾਬਾ ਜੀ ਆਹ ਜਿਹੜੀ ਰਾਖ ਹੈ ਇਹ ਦੱਸੋ ਕਾਂ ਵੀ ਲੱਕੜਾਂ ਦੀ ਹੈ ਕਿ ਗੋਹਿਆਂ ਦੀ ਹੈ? ਉਹ ਗੁੱਸੇ ਚ ਮੈਂ ਇਹ ਗੋਹਿਆਂ ਦੀ ਆ। ਅੱਛਾ ਇਹ ਦੱਸੋ ਜੀ ਕਿ ਗੋਹਾ ਗਾਂ ਦਾ ਸੀ ਕਿ ਮੱਝ ਦਾ ਸੀ? ਓਏ ਤੂੰ ਏਦਾਂ ਕਿਉਂ ਪੁੱਛਦਾ ਮੈਨੂੰ ਬਾਰ ਬਾਰ? ਨਹੀਂ ਬਾਬਾ ਜੀ ਦੱਸੋ। ਉਹ ਸੰਗਤ ਵਿੱਚ ਆਲੇ ਦੁਆਲੇ ਬੈਠੀ ਸੀ, ਬੜਾ ਸ਼ਾਂਤੀ ਦਾ ਸੀ, ਗੁੱਸੇ ਚ ਆਖਣ ਲੱਗਾ ਗੋਹਾ ਗਾਂ ਦਾ ਸੀ। ਅੱਛਾ ਇਹ ਦੱਸੋ ਵੀ ਗਾਂ ਕਾਲੀ ਸੀ ਕਿ ਚਿੱਟੀ ਸੀ? ਉਹ ਬੜਾ ਗੁੱਸੇ ਚ ਆ ਗਿਆ, ਦੌੜ ਜਾ ਇੱਥੋਂ, ਤੇਰੂ ਤੇਰੇ ਸਿਰ ਵਿੱਚ ਮਾਰੂ ਕੋਈ ਚੱਕ ਕੇ ਭੱਜ ਜਾ ਇੱਥੋਂ। ਉਹ ਕਹਿਣ ਲੱਗੇ ਨਹੀਂ ਜੀ ਦੱਸੋ ਗਾਂ ਚਿੱਟੀ ਸੀ ਕਿ ਕਾਲੀ ਸੀ? ਉਹ ਕਹਿੰਦੇ ਗਾਂ ਚਿੱਟੀ ਸੀ। ਅੱਛਾ ਇਹ ਦੱਸੋ ਸੀ ਕਿ ਦੇਸੀ ਸੀ ਕਿ ਵਲੈਤੀ ਸੀ? ਉਹਦੇ ਹੱਥ ਵਿੱਚ ਸੋਟਾ, ਪਿੱਛੇ ਪਿੱਛੇ ਭਾਈ ਮਰਦਾਨੇ ਦੇ ਭੱਜਿਆ ਮਰਦਾਨਾ ਅੱਗੇ ਅੱਗੇ। ਉਹ ਪਿੱਛੇ ਪਿੱਛੇ ਆਂਦਾ ਰੁਕ ਜਾ ਬਾਬਾ, ਵੇਖ ਲਿਆ ਤੂੰ ਸ਼ਾਂਤੀ ਦਾਸ ਨੀ, ਤੂੰ ਤੇ ਭਾਂਬੜ ਦਾਸ। ਉੱਤੋਂ ਉੱਤੋਂ ਸ਼ਾਂਤੀ ਬਣਾਈ ਫਿਰਨਾ, ਅੰਦਰ ਤੇਰੇ ਕੋਈ ਸ਼ਾਂਤੀ ਨਹੀਂ। ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ? ਜੋ ਸਾਡੇ ਅੰਦਰ ਏ ਉਹ ਆ ਸਾਡੀ ਜੀਵ ਤੇ ਅਵਸ਼ ਆਏਗਾ। ਉੱਤੋਂ ਉੱਤੋਂ ਜਿੰਨਾ ਮਰਜ਼ੀ ਦਿਖਾਵਾ ਕਰੀ ਜਾਓ, ਜੋ ਸਾਡੇ ਅੰਦਰ ਏ ਉਹ ਬਾਹਰ ਆਏਗਾ। ਮੈਂ ਸ਼ਾਂਤੀ ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਨਹੀਂ ਆ ਸਕਦੀ। ਮਨ ਨੂੰ ਟਕਾ, ਕਿਵੇਂ ਕਰਨਾ? ਅੰਦਰੋਂ ਸਾਰੇ ਹੀ ਅਸੀਂ ਭਾਂਬੜ ਦਾਸ ਹਾਂ, ਮੂੰਹੋਂ ਉੱਤੋਂ ਉੱਤੋਂ ਭਾਵੇਂ ਅਸੀਂ ਸ਼ਾਂਤੀ ਦਾਸ ਬਣੇ ਫਿਰੀਏ। ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਬੋਲੇ, ਉਦੋਂ ਵੇਖ ਲਿਆ ਵੀ ਭਾਂਬੜ ਦਾਸ ਆ ਕਿ ਸ਼ਾਂਤੀ ਦਾਸ। ਉੱਤੋਂ ਉੱਤੋਂ ਤੇ ਸਾਰੇ ਹੀ ਨੇ ਨਾ ਭਾਈ, ਮੇਰੇ ਵਰਗਾ ਵੀ ਸਟੇਜ ਤੇ ਬਹਿ ਕੇ ਆਂਦਾ ਅਸੀਂ ਬੜੇ ਪਾਪੀ ਆ ਸਾਨੂੰ ਬਖਸ਼ ਲਿਓ। ਜੇ ਕੋਈ ਵਿੱਚੋਂ ਉੱਠ ਕੇ ਕਹਿ ਦੇਵੇ ਹਾਂ ਜੀ ਇਹਦੇ ਚ ਕਿਹੜਾ ਕੋਈ ਸ਼ੱਕ ਏ, ਜੇ ਕੋਈ ਏਦਾਂ ਕਹਿ ਦੇ ਪ੍ਰਚਾਰਕ ਨੂੰ ਕਿਸੇ ਨੂੰ ਵੀ ਹਾਂ ਜੀ ਤੁਸੀਂ ਪਾਪੀ ਹੀ ਹੋ, ਫਿਰ ਗੁੱਸਾ ਚੜ ਜਾਏਗਾ ਵੀ ਇਹਦੇ ਤੋਂ ਵੱਡਾ ਦੁਸ਼ਮਣ ਹੀ ਕੋਈ ਨਹੀਂ ਆ ਕੋ ਸਤਨਾ। ਲੈ ਇਹਨੂੰ ਨਿਮਰਤਾ ਕਹਿੰਦੇ ਨੇ ਬਈ, ਕਈ ਪਖੰਡੀ ਨਿਮਰਤਾ ਏਦਾਂ ਦੀ ਨਿਮਰਤਾ ਕਰਨਗੇ, ਮੈਂ ਬੜਾ ਪਾਪੀ, ਮੈਂ ਬੜਾ ਗਿਆਨੀ, ਮੈਂ ਏਦਾਂ ਏਦਾਂ ਏਦਾਂ, ਸਭ ਪਖੰਡੀ ਏਦਾਂ ਦੇ ਬੜੇ ਨੇ। ਇਹਨੂੰ ਨਿਮਰਤਾ ਨਹੀਂ ਕਹਿੰਦੇ, ਨਿਮਰਤਾ ਉਹ ਹੁੰਦੀ ਆ ਜਿਵੇਂ ਬਾਬਾ ਅਮਰਦਾਸ ਜੀ ਨੂੰ ਦਾਤੂ ਨੇ ਲੱਤ ਮਾਰੀ ਸੰਗਤ ਵਿੱਚ ਬੈਠਿਆ, ਉਹ ਤਖਤ ਤੇ ਬੈਠੇ, ਕਿਸੇ ਨੇ ਆ ਕੇ ਵੱਖੀ ਚ ਲੱਤ ਮਾਰੀ ਤੇ ਉਹ ਸੰਗਤ ਥੱਲੇ ਜਾ ਡਿੱਗੇ। ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ ਉੱਠੇ ਤੇ ਜਾ ਕੇ ਦਾਤੂ ਦੀ ਲੱਤ ਫੜ ਕੇ ਤੇ ਚਰਨ ਘੁੱਟਣਾ ਸ਼ੁਰੂ ਕਰ ਦਿੱਤਾ। ਆਂਦੇ ਨੇ ਮੇਰੇ ਹੱਡ ਨੇ ਬੁੱਢੇ ਕਰੜੇ ਤੇ ਤੁਹਾਡਾ ਸਰੀਰ, ਤੁਹਾਡੇ ਚਰਨ ਬੜੇ ਕੋਮਲ ਨੇ, ਕਿਤੇ ਸੱਟ ਨਾ ਵੱਜੀ ਹੋਵੇ। ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਨੂੰ ਆਖਿਆ, ਇਹਨੂੰ ਕਹਿੰਦੇ ਨੇ ਨਿਮਰਤਾ। ਉਦਾਂ ਤੇ ਦਿਖਾਵੇ ਵਜੋਂ ਤੇ ਸਾਰੇ ਹੀ ਬੜੇ ਨਿਮਰਤਾ ਵਾਲੇ ਨੇ, ਮੈਂ ਬੜਾ ਨੀਵਾਂ, ਮੇਰੇ ਚ ਬੜੀ ਨਿਮਰਤਾ, ਇਹਨੂੰ ਨਿਮਰਤਾ ਨਹੀਂ ਕਹਿੰਦੇ। ਨੀਵਾਂ ਜਿਹੜਾ ਵੀ ਹੈ ਨਾ ਮਨ ਦੀ ਗਰੀਬੀ ਜਿਹਦੇ ਕੋਲ, ਭਾਈ ਗੁਰਦਾਸ ਜੀ ਕਹਿੰਦੇ ਨੇ ਹਉ ਤਿਸ ਕੋਲ ਕਮਾਇਆ ਗੁਰਮਤ ਹਿਰਦੈ ਗਰੀਬੀ ਆਂਦਾ, ਬਲਿਹਾਰੇ ਜਾਵਾਂ ਮੈਂ ਉਹਦੇ ਤੋਂ ਜਿਹਦੇ ਕੋਲ ਮਨ ਦੀ ਗਰੀਬੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਸੀ ਮਨ ਦੀ ਗਰੀਬੀ, ਕੋਈ ਜੋ ਮਰਜ਼ੀ ਕਹੀ ਗਿਆ ਕਿਤੇ ਵੇਖਿਆ ਬਾਬੇ ਨਾਨਕ ਨੂੰ ਗਰਮ ਹੋਇਆ? ਕਦੇ ਵੀ ਜੋ ਮਰਜ਼ੀ ਕੋਈ ਕਹੀ ਗਿਆ ਸੱਚੇ ਪਾਤਸ਼ਾਹ ਨੇ ਨਿਮਰਤਾ, ਨਿਮਰਤਾ ਗਹਿਣਾ ਬਣਾ ਲਈ ਸੀ ਆਪਣਾ, ਨਿਮਰਤਾ ਨਾਲ ਸਭ ਦੁਨੀਆ ਨੂੰ ਵਸ ਵਿੱਚ ਕਰ ਲਿਆ, ਸਭ ਨੂੰ ਜਿੱਤ ਲਿਆ ਸੱਚੇ ਪਾਤਸ਼ਾਹ। ਭਾਈ ਮਰਦਾਨਾ ਦੂਜੀ ਵਾਰੀ ਗਿਆ, ਅੱਗੋਂ ਗਲ ਪੈ ਗਿਆ, ਗੁੱਸੇ ਚ ਬੋਲਿਆ, ਮਰਦਾਨਾ ਫਿਰ ਥੱਲੇ ਆ ਗਿਆ। ਜਦੋਂ ਮਹਾਰਾਜ ਕੋਲ ਆਇਆ ਬੜਾ ਬੁਰਾ ਹਾਲ, ਮਹਾਰਾਜ ਆਂਦੇ ਨੇ ਪੀ ਆਇਆ ਪਾਣੀ? ਮਹਾਰਾਜ ਕਿਹੜਾ ਪਾਣੀ, ਜਾ ਫਿਰ ਤੀਜੀ ਵਾਰੀ ਹੋਰ ਜਾ। ਕਹਿੰਦਾ ਇੱਥੇ ਹੀ ਮਾਰ ਦਿਓ ਸੱਚੇ ਪਾਤਸ਼ਾਹ, ਤੁਹਾਡਾ ਮਾਰਿਆ ਤੇ ਵਿਕੁੰਠਾ ਚ ਜਾਵਾਂਗਾ, ਉਹਦੇ ਤੋਂ ਕਦ ਤੋਂ ਮਰਵਾਉਂਦੇ ਹੋ? ਦੋ ਵਾਰੀ ਅੱਗੇ ਗਿਆ, ਮੈਨੂੰ ਪਤਾ ਹੁਣ ਉਹਨੇ ਮੈਨੂੰ ਛੱਡਣਾ ਹੀ ਨਹੀਂ, ਸੱਚੇ ਪਾਤਸ਼ਾਹ ਮਾਰਦਾ ਹੈਗਾ ਮੈਨੂੰ, ਮੈਂ ਹੁਣ ਨਹੀਂ ਜਾਣਾ ਤੀਜੀ ਵਾਰੀ। ਸਤਿਗੁਰੂ ਆਖਣ ਲੱਗੇ ਨਹੀਂ ਮਰਦਾਨਿਆ, ਸਾਡਾ ਬਚਨ ਮੰਨ ਇੱਕ ਵਾਰੀ ਜਾ। ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ, ਹੁਣ ਉਹਨੇ ਮੈਨੂੰ ਛੱਡਣਾ ਨਹੀਂ, ਜਾ ਬਈ। ਪਰ ਬਚਨ ਮੰਨਿਆ ਗੁਰੂ ਨਾਨਕ ਸਾਹਿਬ ਦਾ ਬਚਨ, ਫਿਰ ਮੰਨਿਆ, ਫਿਰ ਚਲਿਆ ਗਿਆ ਮਰਦਾਨਾ। ਤੀਜੀ ਵਾਰੀ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ, ਵਲੀ ਕੰਧਾਰੀ ਅੱਗੇ ਬੈਠਾ ਤੇ ਚੜ ਗਿਆ ਗੁੱਸਾ ਹੱਥ ਵਿੱਚ ਸੋਟਾ, ਤੇ ਅੱਗੇ ਅੱਗੇ ਮਰਦਾਨਾ, ਪਿੱਛੇ ਪਿੱਛੇ ਵਲੀ ਕੰਧਾਰੀ। ਬਹੁਤ ਦੂਰ ਤੱਕ ਛੱਡਣ ਆਇਆ ਮਰਦਾਨਾ, ਭੱਜਿਆ ਹੀ ਆਵੇ, ਵਲੀ ਕੰਧਾਰੀ ਉੱਪਰੋਂ ਪਿੱਛੇ ਮੁੜ ਗਿਆ ਤੇ ਆ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਮੂਧੜੇ ਮੂੰਹ ਡਿੱਗ ਪਿਆ ਕਿ ਮਰਦਾਨਾ ਬੜਾ ਮਹਾਰਾਜ। ਕਹਿਣ ਲੱਗੇ ਪੀ ਆਇਆ ਪਾਣੀ? ਕਿਹੜਾ ਪਾਣੀ? ਕਹਿੰਦਾ ਮਹਾਰਾਜ ਹੁਣ ਤੇ ਅੱਖਾਂ ਦਾ ਵੀ ਰੋ ਰੋ ਮੁੱਕ ਗਿਆ ਪਾਣੀ, ਹੁਣ ਤੇ ਪਾਣੀ ਮੁੱਕਦਾ ਜਾਂਦਾ, ਮੇਰਾ ਹੁਣ ਨੀ ਮੈਂ ਬਚਦਾ। ਸੱਚੇ ਪਾਤਸ਼ਾਹ ਅੱਖ ਲੱਗੇ ਮਰਦਾਨਿਆ, ਤਿੰਨ ਵਾਰੀ ਭੇਜਣਾ ਸੀ, ਭੇਜ ਦਿੱਤਾ, ਲੈ ਹੁਣ ਪੀ ਲੈ ਪਾਣੀ। ਕਹਿੰਦਾ ਪਾਣੀ? ਪਾਣੀ ਕਿੱਥੇ? ਇਹਨਾਂ ਨੂੰ ਕਹਿੰਦੇ ਨੇ ਪਾਣੀ ਦੇ ਚੱਲਣ ਦੀ ਆਵਾਜ਼ ਆਈ, ਪੱਥਰਾਂ ਨਾਲ ਪਾਣੀ ਟਕਰਾਉਂਦਾ ਉੱਪਰੋਂ ਆ ਰਿਹਾ, ਉਹੀ ਪਾਣੀ ਜਿਹੜਾ ਉੱਥੇ ਸੀ ਉਹ ਥੱਲੇ ਆ ਗਿਆ। ਸੱਚੇ ਪਾਤਸ਼ਾਹ ਨੇ ਐਸੀ ਖੇਡ ਵਰਤਾਈ, ਉਹ ਪਾਣੀ ਉੱਪਰ ਵਾਲਾ ਥੱਲੇ ਨੂੰ ਤੁਰਿਆ ਆਵੇ, ਫੁਹਾਰਾ ਬਣ ਗਿਆ ਪਾਣੀ ਦਾ। ਭਾਈ ਮਰਦਾਨਾ ਵੇਖ ਕੇ ਪਾਣੀ ਬੜਾ ਖੁਸ਼ ਹੋਇਆ, ਬੈਠਾ ਪਾਣੀ ਪੀ ਰਿਹਾ ਪੀ ਰਿਹਾ, ਇਹਨਾਂ ਨੂੰ ਉੱਪਰ ਨਿਗਾਹ ਗਈ, ਵਲੀ ਕੰਧਾਰੀ ਨੂੰ ਚੜਿਆ ਗੁੱਸਾ। ਕਹਿੰਦੇ ਨੇ ਉਹਦੇ ਕੋਲ ਇੰਨਾ ਵੀ ਪਾਣੀ ਨਹੀਂ ਸੀ ਬਚਿਆ ਕਿ ਚੱਪਣੀ ਚ ਨੱਕ ਡਬੋ ਕੇ ਮਰ ਜਾਏ, ਇੰਨੀ ਸ਼ਰਮ ਆ ਰਹੀ ਸੀ ਉਹਨੂੰ। ਲੋਕ ਕੀ ਆਖਣਗੇ, ਸਾਰੀ ਦੁਨੀਆ ਮੈਨੂੰ ਮੱਥਾ ਹੁਣ ਤੱਕ ਤਾਂ ਟੇਕਦੀ ਸੀ ਕਿ ਵਲੀ ਕੰਧਾਰੀ ਦੇ ਇਹਦੀ ਬਦੌਲਤ ਅਸੀਂ ਪਾਣੀ ਪੀਂਦੇ ਹਾਂ। ਲੋਕ ਆਖਣਗੇ ਪਾਣੀ ਇਹਦੀ ਬਦੌਲਤ ਨਹੀਂ ਸੀ, ਇਹ ਉਦਾਂ ਹੀ ਪਾਣੀ ਇੱਥੇ ਖਲੋਤਾ ਸੀ। ਲੋਕ ਮੈਨੂੰ ਕੀ ਕਹਿਣਗੇ, ਇਹਨੇ ਉੱਪਰੋਂ ਇੱਕ ਬਹੁਤ ਵੱਡਾ ਪੱਥਰ, ਫਿਰ ਵੀ ਰਿੱਧੀਆਂ ਸਿੱਧੀਆਂ ਸੀ, ਸੁੱਟਿਆ ਉੱਤੋਂ ਥੱਲੇ। ਮਰਦਾਨਾ ਪਾਣੀ ਪੀਂਦਾ ਸੀ, ਬੁੱਕ ਪਾਣੀ ਦਾ ਭਰਿਆ, ਉੱਪਰ ਨਿਗਾਹ ਚਲੀ ਗਈ। ਕਹਿਣ ਲੱਗਾ ਸੱਚੇ ਪਾਤਸ਼ਾਹ ਮਰਜ ਕਹਿੰਦੇ ਕੀ ਹੋ ਗਿਆ? ਕਹਿੰਦਾ ਉਹ ਵੇਖੋ ਜੀ ਪੱਥਰ ਆ ਰਿਹਾ, ਸਾਨੂੰ ਰੋਣਾ ਵੀ ਕਿਸੇ ਨੇ ਨੀ, ਸਾਨੂੰ ਦਫਨਾਉਣਾ ਵੀ ਕਿਸੇ ਨੇ, ਹੁਣ ਗਏ ਬਸ, ਹੁਣ ਨੀ ਬਚਦੇ ਆਪਾਂ। ਸੱਚੇ ਪਾਤਸ਼ਾਹ ਆਖਣ ਲੱਗੇ ਕੋਈ ਗੱਲ ਨਹੀਂ। ਕਹਿੰਦਾ ਮਹਾਰਾਜ ਹੁਣ ਤੇ ਗੱਲ ਕੋਈ ਨੀ, ਬਸ ਆਈ ਆਈ ਕਰਦਾ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਲੁਕ ਗਿਆ, ਹੁਣ ਮਰੇ ਬਸ, ਹੁਣ ਨੀ ਬਚਦੇ। ਇੱਕ ਗੱਲ ਵੇਖੋ ਕਮਾਲ ਦੀ, ਛੱਡ ਕੇ ਨੀ ਭੱਜਿਆ ਗੁਰੂ ਨਾਨਕ ਸਾਹਿਬ ਨੂੰ, ਛੱਡ ਕੇ ਨੀ ਭੱਜਿਆ। ਜਦੋਂ ਕਿਤੇ ਪਤਾ ਲੱਗ ਜਾਏ ਵੀ ਐਕਸੀਡੈਂਟ ਹੋਣ ਲੱਗਾ ਤੇ ਕਈ ਛਾਲ ਮਾਰ ਜਾਂਦੇ, ਕਈ ਬਚਣ ਦੀ ਕੋਸ਼ਿਸ਼ ਕਰਦੇ ਨੇ, ਇਹਨੇ ਇਹ ਨਹੀਂ ਆਖਿਆ ਵੀ ਪੱਥਰ ਤੇ ਇੱਥੇ ਆਉਣਾ ਮੈਂ, ਪਰਾਂ ਹੋ ਜਾ ਥੋੜਾ ਬਹੁਤ, ਨਹੀਂ, ਲੁਕਿਆ ਮਰਦਾਨਾ ਜ਼ਰੂਰ ਪਰ ਲੁਕਿਆ ਗੁਰੂ ਨਾਨਕ ਸਾਹਿਬ ਦੇ ਪਿੱਛੇ, ਉੱਥੇ ਹੀ ਲੁਕਿਆ, ਪਰੇ ਨਹੀਂ ਗਿਆ। ਸਤ ਸੰਗਤ ਜਦੋਂ ਵੇਂਦਾ ਰਿਹਾ ਵੀ ਹੁਣ ਪੱਥਰ ਆਇਆ ਹੁਣ ਆਇਆ, ਬਸ ਗਏ 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 ਤੇ ਇਹਨੇ ਨੂੰ ਵੇਖਿਆ ਵੀ ਆਇਆ ਕਿਉਂ ਨੀ ਹੁਣ ਤੱਕ, ਪੱਥਰ ਤੇ ਆ ਜਾਣਾ ਚਾਹੀਦਾ ਸੀ। ਜਦੋਂ ਉੱਪਰ ਨਿਗਾਹ ਮਾਰ ਕੇ ਵੇਖਿਆ ਤੇ ਗੁਰੂ ਨਾਨਕ ਸਾਹਿਬ ਨੇ ਪੱਥਰ ਆਪਣਾ ਪੰਜਾ ਲਾ ਕੇ ਰੋਕ ਲਿਆ, ਤੇ ਜਿਉਂ ਹੀ ਬਾਬੇ ਨਾਨਕ ਦਾ ਪੰਜਾ ਲੱਗਾ ਵੇਖਿਆ, ਉਸੇ ਸਮੇਂ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕਿਆ, ਆਖਣ ਲੱਗਾ ਸੱਚੇ ਪਾਤਸ਼ਾਹ ਖਾਂਦੇ ਪੀਂਦੇ ਤੇ ਕੁਛ ਨੀ, ਏਡੀ ਤਾਕਤ ਤੁਹਾਡੇ ਚ ਕਿੱਥੋਂ ਆ ਗਈ ਸੱਚੇ ਪਾਤਸ਼ਾਹ, ਏਡੀ ਬਖਸ਼ਿਸ਼। ਹੁਣ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਉਸ ਪੱਥਰ ਤੇ ਪੰਜਾ ਲਾਇਆ, ਕਹਿੰਦੇ ਨੇ ਪੱਥਰ ਤੇ ਪੰਜਾ ਲਾਇਆ, ਬਾਬੇ ਨਾਨਕ ਦਾ ਲਾਇਆ ਹੋਇਆ ਪੰਜਾ ਅੱਜ ਵੀ ਮੌਜੂਦ ਹੈ। ਆਖੋ ਸਤਨਾਮ। ਪਰ ਮਰਦਾਨੇ ਨੂੰ ਪਤਾ ਸੀ ਗੁਰੂ ਨਾਨਕ ਸਾਹਿਬ ਦਾ, ਇਸੇ ਕਰਕੇ ਤੇ ਉਹਨੇ ਆਖਿਆ ਸੀ, ਤੋਪੇ ਛੱਪੜਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ, ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਮਹਾਰਾਜ ਨੂੰ ਉਸ ਸਮੇਂ ਵਲੀ ਕੰਧਾਰੀ ਨੂੰ ਆਖਿਆ ਸੀ, ਭਾਈ ਮਰਦਾਨੇ ਨੇ ਜਿਨ੍ਹਾਂ ਦੀ ਹੰਸਾਂ ਨਾਲ ਯਾਰੀ ਹੈ ਉਹਨਾਂ ਨੇ ਬਗਲਿਆਂ ਵਿੱਚ ਰਲ ਕੇ ਕੀ ਲੈਣਾ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ, ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ, ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ, ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ, ਤੇਰੀ ਮੱਤ ਮਾਰੀ ਆ ਜਿਹੜਾ ਮੈਂ ਤੇਰਾ ਚੇਲਾ ਬਣ ਜਾਂਗਾ। ਗੁਰੂ ਪਿਆਰਿਓ ਅੱਜ ਵੀ ਜਦੋਂ ਕੋਈ ਆਖੇ ਕਿ ਫਲਾਣੇ ਥਾਂ ਤੇ ਚੱਲ ਉੱਥੇ ਰਿਆਇਤਾਂ ਬੜੀਆਂ ਨੇ ਉੱਥੇ ਸੁੱਖ ਬੜਾ ਹੈ ਉੱਥੇ ਬੱਜਰ ਕੁਰੈਤ ਕੋਈ ਨਹੀਂ ਉੱਥੇ ਰੋਕ ਕੋਈ ਨਹੀਂ ਉੱਥੇ ਪਾਬੰਦੀ ਕੋਈ ਨਹੀਂ ਉੱਥੇ ਕੰਮ ਬੜਾ ਸੌਖਾ ਹੈ ਤੇ ਉਸ ਸਮੇਂ ਜਵਾਬ ਦਿਆ ਕਰੋ ਓਏ ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ ਤੇਰੀ ਮੱਤ ਮਾਰੀਏ ਜਿਹੜਾ ਮੈਂ ਆਪਣੇ ਗੁਰੂ ਨੂੰ ਛੱਡ ਕੇ ਤੇਰੇ ਪਿੱਛੇ ਤੁਰ ਪਾਂ ਆਖੋ ਸਤਨਾਮ ਬੜੇ ਲੋਕ ਅੱਜ ਲੱਕ ਬੰਨੀ ਫਿਰਦੇ ਆ ਜਿਹੜੇ ਦਿਨ ਰਾਤ ਸਿੱਖੀ ਨੂੰ ਖੋਰਾ ਲਾ ਰਹੇ ਨੇ ਸਿੱਖੀ ਨੂੰ ਢਾਹ ਲਾ ਰਹੇ ਨੇ ਹਰ ਤਰ੍ਹਾਂ ਦੇ ਯਤਨ ਕੋਝੀਆਂ ਚਾਲਾਂ ਚੱਲਦੇ ਨੇ ਤੇ ਕਿਵੇਂ ਨਾ ਕਿਵੇਂ ਸਾਡਿਆਂ ਗੁਰਸਿੱਖਾਂ ਨੂੰ ਗੁੰਮਰਾਹ ਕਰ ਕਰਕੇ ਕੋਸ਼ਿਸ਼ਾਂ ਕਰਦੇ ਨੇ ਵੀ ਕਿਵੇਂ ਨਾ ਕਿਵੇਂ ਹੋਰ ਪਾਸੇ ਲੈ ਜਾਈਏ ਪਰ ਗੁਰੂ ਪਿਆਰਿਓ ਇੰਨੇ ਸੁਚੇਤ ਹੋ ਜਾਓ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਲੱਗੋ ਤੇ ਪਕਿਆਈ ਇੰਨੀ ਲਿਆਓ ਜਿਹੜਾ ਵੀ ਆਵੇ ਉਹਨੂੰ ਮੂੰਹ ਦੀ ਖਾਣੀ ਪਏ ਆਖੋ ਸਤਨਾਮ ਇੰਨੇ ਪੱਕੇ ਹੋਵੋ ਵੀ ਜਿਹੜਾ ਆਵੇ ਉਹਨੂੰ ਜਵਾਬ ਦਿਓ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਅੱਗੇ ਅੱਜ ਕਰੋੜਾਂ ਸਿਰ ਝੁਕਦੇ ਨੇ ਜਿੱਥੇ ਅੱਜ ਹਰਿਮੰਦਰ ਸਾਹਿਬ ਵਿੱਚ ਕੈਸੀ ਸ਼ਾਨੋ ਸ਼ੌਕਤ ਨਾਲ ਗੁਰੂ ਗ੍ਰੰਥ ਸਾਹਿਬ ਮਰ ਦੇ ਸਰੂਪ ਵੇਖੋ ਸਵੇਰੇ ਦਰਬਾਰ ਸਾਹਿਬ ਕਿਵੇਂ ਸਵੇਰੇ ਘਰਾਂ 'ਚ ਟੀਵੀ ਲੱਗੇ ਨੇ ਵਹਿੰਦੇ ਹੋ ਕਿਵੇਂ ਸੰਗਤਾਂ ਮਰ ਦੇ ਸਰੂਪ ਲੈ ਕੇ ਆਉਂਦੀਆਂ ਨੇ ਉਹ ਗੁਰੂ ਐਡਾ ਵੱਡਾ ਸੋਨੇ ਦੇ ਹਰਿਮੰਦਰ ਵਿੱਚ ਰਹਿਣ ਵਾਲਾ ਅਸੀਂ ਜਦੋਂ ਮਰਜ਼ੀ ਆਪਣੇ ਗੁਰੂ ਦੇ ਘਰ 'ਚ ਚਰਨ ਪਵਾਈਏ ਜਨਮ ਦਿਨ ਤੇ ਲੈ ਆਓ ਮਰਗਤ ਹੋ ਜਾਏ ਤਾਂ ਲੈ ਆਓ ਉਹ ਚੇਲੇ ਤੇ ਬਣੇ ਫਿਰਦੇ ਹੋ ਸਵਾਦ ਤੇ ਤਾਂ ਜੇ ਘਰ 'ਚ ਲਿਆ ਕੇ ਵਿਖਾਓ ਆਖੋ ਸਤਨਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਅੱਜ ਵੀ ਸਾਡਿਆਂ ਦੁੱਖਾਂ ਸੁੱਖਾਂ ਵਿੱਚ ਸਾਡਿਆਂ ਘਰਾਂ ਵਿੱਚ ਸਾਡੇ ਨਾਲ ਬੈਠੇ ਆ ਗੁਰਮੁਖੋ ਜੇ ਇੱਥੇ ਨੇ ਤੇ ਅੱਗੇ ਵੀ ਸਾਡੀ ਸਹਾਇਤਾ ਕਰਨਗੇ ਸਤਿਕਾਰ ਇੱਥੇ ਸਾਰਿਆਂ ਦਾ ਧਰਮ ਨਹੀਂ ਕੋਈ ਮਾੜਾ ਆਪਣਾ ਧਰਮ ਨਾ ਛੱਡੋ ਹਿੰਦੂ ਹੋ ਤੇ ਪੱਕੇ ਹੋਵੋ ਮੁਸਲਮਾਨ ਹੋ ਪੱਕੇ ਹੋਵੋ ਤੇ ਜੇ ਸਿੱਖ ਹੋ ਜੇ ਸਿੱਖਾਂ ਦੇ ਘਰਾਨਿਆਂ ਵਿੱਚ ਜਨਮ ਲਿਆ ਤੇ ਗੁਰੂ ਪਿਆਰਿਓ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਆਪਣੇ ਮਨ ਬਣਾਓ ਆਪਣੇ ਨਾਮ ਲਿਖਾਓ ਧੰਨ ਮਰਦਾਨਾ ਜਿਹਨੇ ਤੋੜ ਨਿਭਾ ਦਿੱਤੀ ਸੀ ਤੇ ਅੱਜ ਵੇਖੋ ਭਾਈ ਮਰਦਾਨੇ ਦੀ ਜੈ ਜੈਕਾਰ ਹੋ ਰਹੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਬੜੀ ਕਿਰਪਾ ਕਰਕੇ ਗਏ ਨੇ ਬੇਕਦਰੇ ਨਾ ਬਣੋ ਅੱਜ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਕਦੇ ਸਤਿਗੁਰ ਦਾ ਸ਼ੁਕਰਾਨਾ ਨਹੀਂ ਕੀਤਾ ਇੱਕ ਅੰਗਰੇਜ਼ ਕਹਿੰਦੇ ਨੇ ਪੰਜਾਬ ਦੀ ਧਰਤੀ ਵੇਖਣ ਆਇਆ ਕਿਸੇ ਤੋਂ ਉਹਨੇ ਸੁਣਿਆ ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਪੰਜਾਬ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਅੰਗਰੇਜ਼ ਆਇਆ ਕਹਿੰਦੇ ਕਈ ਥਾਵਾਂ ਉੱਤੇ ਗਿਆ ਕਈਆਂ ਪਿੰਡਾਂ ਵਿੱਚ ਗਿਆ ਇੱਕ ਪਿੰਡ ਵਿੱਚੋਂ ਦੀ ਲੰਘਿਆ ਜਾ ਰਿਹਾ ਸੀ ਬਾਰ ਬਾਰ ਲੰਘਿਆ ਜਾਏ ਤੇ ਪਿੰਡ ਦੇ ਬਾਹਰ ਟੋਭਾ ਸੀ ਤੇ ਟੋਭੇ ਦੇ ਕੰਢੇ ਤੇ ਬੈਠੀ ਇੱਕ ਬੀਬੀ ਕੱਪੜੇ ਧੋ ਰਹੀ ਸੀ ਬੀਬੀ ਇੱਕ ਕੱਪੜੇ ਧੋ ਰਹੀ ਸੀ ਉਹਦਾ ਇੱਕ ਬੱਚਾ ਉਹਦੇ ਕੋਲ ਖੇਡਦਾ ਸੀ ਆਂਦੇ ਨੇ ਬੱਚੇ ਦਾ ਪੈਰ ਫਿਸਲ ਗਿਆ ਤੇ ਪਾਣੀ ਦੇ ਵਿੱਚ ਡਿੱਗ ਪਿਆ ਬੱਚਾ ਪਾਣੀ ਵਿੱਚ ਡਿੱਗਿਆ ਤੇ ਮਾਂ ਰੋਣ ਲੱਗ ਪਈ ਕਰਲਾਉਣ ਲੱਗ ਪਈ ਮੇਰੇ ਪੁੱਤਰ ਦੀ ਜਾਨ ਬਚਾਓ ਮੇਰਾ ਪੁੱਤ ਮਰ ਚੱਲਿਆ ਮੇਰੇ ਪੁੱਤ ਦੀ ਕੋਈ ਜਾਨ ਬਚਾਓ ਜਦੋਂ ਮਾਂ ਉੱਚੀ ਉੱਚੀ ਧਾਹਾਂ ਮਾਰ ਮਾਰ ਕੇ ਰੋਂਦੀ ਸੀ ਤੇ ਕਹਿੰਦੇ ਅੰਗਰੇਜ਼ ਨੂੰ ਤਰਸ ਆਇਆ ਉਹਨੇ ਸਣੇ ਕੱਪੜੇ ਤੇ ਛਾਲ ਮਾਰ ਦਿੱਤੀ ਟੋਬੇ 'ਚ ਬੱਚੇ ਨੂੰ ਕੱਢ ਕੇ ਲੈ ਆਂਦਾ ਬੱਚਾ ਬਚ ਗਿਆ ਬੀਬੀ ਨੇ ਵੇਖਿਆ ਮੇਰਾ ਬੱਚਾ ਬੋਲਦਾ ਬੱਚਾ ਠੀਕ ਹੈ ਅੱਖਾਂ ਖੋਲੀਆਂ ਬੱਚਾ ਬੋਲਦਾ ਬੀਬੀ ਨੇ ਬੱਚਾ ਚੁੱਕਿਆ ਗਠੜੀ ਚੁੱਕੀ ਤੇ ਚੱਲਦੀ ਬਣੀ ਅੰਗਰੇਜ਼ ਖਲੋਤਾ ਵਹਿੰਦਾ ਹੀ ਰਹਿ ਗਿਆ ਆਖੋ ਸਤਨਾਮ ਇਹਨੇ ਨੂੰ ਇੱਕ ਆ ਗਿਆ ਜੱਟ ਕਈ ਉਹਦੇ ਮੋਢਿਆਂ ਤੇ ਉਹ ਆਖਣ ਲੱਗਾ ਅੰਗਰੇਜ਼ਾਂ ਕੀ ਵੇਖਣਾ ਕਹਿੰਦੇ ਪੰਜਾਬੀ ਬੋਲਣ ਵਾਲਾ ਅੰਗਰੇਜ਼ ਸੀ ਬੋਲਦਾ ਸੀ ਉਹ ਕਹਿੰਦਾ ਗੱਲ ਸੁਣ ਮੈਂ ਆਇਆ ਸਾਂ ਵੇਖਣ ਪੰਜਾਬ ਪੰਜਾਬੀ ਲੋਕ ਬਾਹਰਲਿਆਂ ਦੇਸ਼ਾਂ ਵਿੱਚ ਵੱਸਦੇ ਨੇ ਤੇ ਬੜੇ ਚੰਗੇ ਲੱਗਦੇ ਨੇ ਇਹ ਲੋਕ ਜਿਹੜੇ ਮੈਂ ਆਖਿਆ ਪੰਜਾਬ ਵੇਖ ਕੇ ਆਵਾਂ ਜਦੋਂ ਮੈਂ ਪੰਜਾਬ ਵੇਖਣ ਆਇਆ ਤੇ ਮੈਂ ਕੱਲੇ ਕੱਲੇ ਸ਼ਹਿਰ ਪਿੰਡ ਵਿੱਚ ਗਿਆ ਆ ਪਿੰਡ ਦੇ ਵਿੱਚ ਮੈਂ ਵੇਖਿਆ ਬੀਬੀ ਦਾ ਬੱਚਾ ਪਾਣੀ ਵਿੱਚ ਡੁੱਬ ਗਿਆ ਸੀ ਤੇ ਮੈਂ ਬੱਚੇ ਨੂੰ ਬਚਾਇਆ ਜਾਨ ਤਲੀ ਤੇ ਧਰੀ ਕੱਪੜੇ ਮੇਰੇ ਲਿਬੜ ਗਏ ਤੇ ਮੈਂ ਹੈਰਾਨ ਹਾਂ ਬੀਬੀ ਨੇ ਇੱਕ ਵਾਰ ਵੀ ਮੇਰਾ ਧੰਨਵਾਦ ਨਹੀਂ ਕੀਤਾ ਸਾਡਿਆਂ ਦੇਸ਼ਾਂ 'ਚ ਜੇ ਕਿਸੇ ਦਾ ਰੁਮਾਲ ਵੀ ਡਿੱਗ ਪਵੇ ਚੁੱਕ ਕੇ ਫੜਾ ਦਿਓ ਅਗਲਾ ਕਈ ਵਾਰੀ ਧੰਨਵਾਦ ਕਰਦਾ ਕਈ ਵਾਰੀ ਇਹਨੇ ਤੇ ਧੰਨਵਾਦ ਹੀ ਨਹੀਂ ਕੀਤਾ ਮੈਂ ਬੱਚੇ ਦੀ ਜਾਨ ਬਚਾਈ ਅਗਰ ਜੱਟ ਕਹਿਣ ਲੱਗਾ ਜਾ ਓਏ ਅੰਗਰੇਜ਼ਾ ਜੇ ਧੰਨਵਾਦ ਹੀ ਕਰਾਉਣਾ ਤੇ ਆਪਣੇ ਦੇਸ਼ 'ਚ ਚੱਲਿਆ ਜਾ ਸਾਡੇ ਕੋਈ ਧੰਨਵਾਦ ਨਹੀਂ ਕਰਦਾ ਕਿਸੇ ਦਾ ਕੋਈ ਧੰਨਵਾਦ ਨਹੀਂ ਕਰਦਾ ਹੱਸਣ ਵਾਲੀ ਗੱਲ ਨਹੀਂ ਵੇਖਿਓ ਜ਼ਿਮੀਂਦਾਰ ਆਖਣ ਲੱਗਾ ਅੰਗਰੇਜ਼ਾ ਧੰਨਵਾਦ ਕਰਨ ਦਾ ਰਿਵਾਜ ਤੁਹਾਡੇ ਹੋਏਗਾ ਸਾਡੇ ਨਹੀਂ ਹੋਣਾ ਤੂੰ ਤੇ ਇੱਕ ਬੱਚੇ ਦੀ ਜਾਨ ਬਚਾਈ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਹੀ ਨਹੀਂ ਕਿੰਨਿਆਂ ਨੂੰ ਬਚਾਇਆ ਤੂੰ ਤੇ ਇੱਕ ਬੱਚੇ ਨੂੰ ਚਿੱਕੜ ਵਿੱਚੋਂ ਕੱਢਿਆ ਇੱਕ ਬੱਚੇ ਨੂੰ ਤੂੰ ਪਾਣੀ ਵਿੱਚੋਂ ਕੱਢਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਲੋਕਾਂ ਨੂੰ
ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆਂ ਹੋਇਆਂ ਨੂੰ ਗੁਲਾਮੀ ਦੀਆਂ ਗੁਲਾਮੀ ਦੇ ਚਿੱਕੜ ਵਿੱਚੋਂ ਕੱਢ ਕੇ ਅਣਖ ਨਾਲ ਜਿਉਣਾ ਸਿਖਾਇਆ। ਤੂੰ ਤੇ ਇਹਨੂੰ ਤੁਰਦਾ ਹੀ ਕੀਤਾ ਤੇ ਪਹਿਲਾਂ ਵੀ ਤੁਰਦਾ ਸੀ। ਗੁਰੂ ਗੋਬਿੰਦ ਸਿੰਘ ਮਰ ਨੇ ਤੇ ਇਹਨਾਂ ਨੂੰ ਇੰਨੇ ਉੱਚੇ ਚੁੱਕਿਆ ਕਿ ਸਰਦਾਰ ਬਣਾ ਦਿੱਤਾ, ਵੱਡੇ ਵੱਡੇ ਆਫੀਸਰ ਬਣਾ ਦਿੱਤਾ, ਵੱਡਿਆਂ ਵੱਡਿਆਂ ਅਹੁਦਿਆਂ ਤੇ ਅੱਜ ਉਹਨਾਂ ਨੂੰ ਪਹੁੰਚਾ ਦਿੱਤਾ ਜਿਹੜੇ ਕਿਸੇ ਸਮੇਂ ਗੁਲਾਮੀ ਦੇ ਚਿੱਕੜ ਵਿੱਚ ਡੁੱਬੇ ਹੋਏ ਸੀ। ਤੇ ਤੇਰੇ ਤੇਰਾ ਕੀ ਵਿਗੜਿਆ, ਤੇਰੇ ਤੇ ਕੱਪੜੇ ਹੀ ਲਿਬੜੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਲੋਕਾਂ ਨੂੰ ਸਰਦਾਰੀਆਂ ਦੇਣ ਵਾਸਤੇ ਆਪਣੇ ਚਾਰ ਪੁੱਤ ਵਾਰਨੇ ਪਏ। ਸੱਚੇ ਪਾਤਸ਼ਾਹ ਨੇ ਸਾਰਾ ਸਰਬੰਸ ਲੁਟਾ ਦਿੱਤਾ। ਉਹ ਤੇਰਾ ਤੇ ਆ ਕੱਲੇ ਕੱਪੜੇ ਹੀ ਲਿਬੜੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਘਰ ਬਾਰ ਸਾਰਾ ਸਰਬੰਸ ਲੁਟਾ ਦਿੱਤਾ। ਇਹ ਐਡੇ ਅਕਿਰਤ ਘਣ ਲੋਕ ਨੇ, ਇਹਨਾਂ ਨੇ ਕਦੇ ਸਵੇਰੇ ਉੱਠ ਕੇ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਨਹੀਂ ਕੀਤਾ। ਇਹ ਤੇਰਾ ਧੰਨਵਾਦ ਕਿੱਥੋਂ ਕਰ ਦੇਣਗੇ? ਇਹ ਨਹੀਂ ਕਰਦੇ ਧੰਨਵਾਦ, ਇਹ ਅਹਿਸਾਨ ਫਰਾਮੋਸ਼ ਨੇ, ਇਹ ਅਕਿਰਤ ਘਣ ਨੇ ਜਿਹੜੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਗਏ ਨੇ। ਤੇ ਸੱਚੇ ਉਹ ਅੰਗਰੇਜ਼ ਦਾ ਇੱਕ ਇੱਕ ਬਚਨ ਸੱਚੇ। ਅੱਜ ਬਹੁਤ ਲੋਕ ਐਸੇ ਨੇ ਜਿਨ੍ਹਾਂ ਨੇ ਕਦੇ ਸਵੇਰੇ ਉੱਠ ਕੇ ਨਹੀਂ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਜੀ, ਜੇ ਅੱਜ ਮੋਟਰਸਾਈਕਲ ਲੈ ਕੇ, ਜੇ ਅੱਜ ਟਰੈਕਟਰ ਲੈ ਕੇ, ਜੇ ਅੱਜ ਮੈਂ ਆਪਣੇ ਘਰੋਂ ਨਿਕਲਣਾ ਨਾ, ਇਹ ਸਭ ਤੁਹਾਡੀ ਬਦੌਲਤ ਹੈ, ਇਹ ਤੁਹਾਡੀ ਕਿਰਪਾ। ਸੱਚੇ ਪਾਤਸ਼ਾਹ ਤੁਸੀਂ ਸਾਡੇ ਤੇ ਇਹ ਮਿਹਰ ਕੀਤੀ ਆ, ਅਸੀਂ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਨਹੀਂ ਕੀਤਾ। ਜੇ ਸੱਚਮੁੱਚ ਹਿਰਦੇ ਵਿੱਚੋਂ ਸ਼ੁਕਰਾਨਾ ਕਰਨਾ ਚਾਹੁੰਦੇ ਹੋ, ਜੇ ਸੱਚਮੁੱਚ ਧੰਨਵਾਦ ਕਰਨਾ ਚਾਹੁੰਦੇ ਹੋ ਤੇ ਗੁਰੂ ਪਿਆਰਿਓ ਦਾਸ ਦੀ ਬੇਨਤੀ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਸਿੰਘ ਸੱਚੋ। ਕੱਲ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ, ਇਲਾਕੇ ਦੀ ਸੰਗਤ ਬਾਰ ਬਾਰ ਕਹਿੰਦੀ ਕਿ ਸਾਡੇ ਇਲਾਕੇ ਚ ਸਮਾਗਮ ਰੱਖੇ ਜਾਣ। ਪਹਿਲੀ ਤੇ ਆਪ ਜੀ ਦੇ ਸੰਗਤ ਦੇ ਚਰਨਾਂ ਵਿੱਚ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ, ਸਾਰੀ ਸੰਗਤ ਨੂੰ ਬੇਨਤੀ। ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾਣਗੇ, ਆਪਾਂ ਪਿੱਛੇ ਪਿੱਛੇ ਚੱਲਾਂਗੇ। ਸੰਗਤ ਜੀ ਪਹਿਲਾਂ ਨਾ ਜਾਇਓ ਉੱਠ ਕੇ, ਪੰਜਾਂ ਮਿੰਟਾਂ ਨਾਲ ਕੋਈ ਫਰਕ ਨਹੀਂ ਪੈਣਾ। ਇਲਾਕੇ ਦੀ ਸੰਗਤ ਸਾਰੇ ਹੀ ਚਾਹੁੰਦੇ ਆ, ਕਿਸੇ ਪਿੰਡ ਵਿੱਚ ਦੀਵਾਨ ਨਹੀਂ, ਕਿਸੇ ਸ਼ਹਿਰ 'ਚ ਦੀਵਾਨ ਨਹੀਂ, ਬਸ ਤੁਹਾਡੇ ਸਨਾਮ ਮਾਨਸਾ ਸ਼ਹਿਰ 'ਚ ਦੀਵਾਨ ਇੱਕੋ ਜਗ੍ਹਾ। ਕੱਲੇ ਕੱਲੇ ਪਿੰਡ ਵਿੱਚ ਜਾਣ ਦਾ ਸਮਾਂ ਨਹੀਂ, ਸਮਾਂ ਵੰਡਿਆ ਹੀ ਆਉਂਦਾ। ਤੇ ਸਾਧ ਸੰਗਤ ਇੱਥੇ ਸਾਰਾ ਇਲਾਕਾ ਪਹੁੰਚ ਕੇ ਲਾਹਾ ਲੈ ਸਕਦਾ, ਪਰ ਆਨੰਦ ਇਹਦੇ ਵਿੱਚ ਵੀ ਜਿੱਥੇ ਆਪ ਜੀ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀਆਂ ਭਰ ਰਹੇ ਹੋ, ਉੱਥੇ ਅੰਮ੍ਰਿਤ ਛਕਣ ਵਾਲੇ ਵੀ ਵੱਧ ਤੋਂ ਵੱਧ ਤਿਆਰ ਹੋਵੋ। ਤਾਂ ਹੀ ਇਹ ਨਾ ਵੀ ਆਏ ਸਾਲ ਆਪਾਂ ਇੱਦਾਂ ਹੀ ਤਿੰਨ ਦਿਨ ਜੁੜੀਏ, ਤੇ ਜੇ ਹੁਣ ਅੰਮ੍ਰਿਤ ਛਕਣ ਵਾਲੇ ਘੱਟ ਹੋਣ ਫਿਰ ਮਨ ਵਿੱਚ ਇਹ ਹੁੰਦਾ ਵੀ ਜੇ ਉਸ ਜਗ੍ਹਾ ਸਮਾਗਮ ਦੇ ਦਿੰਦੇ ਉੱਥੇ ਸੰਗਤ ਜ਼ਿਆਦਾ ਅੰਮ੍ਰਿਤ ਛਕ ਲੈਣੀ ਸੀ, ਉੱਥੇ ਜ਼ਿਆਦਾ ਅਸਰ ਹੁੰਦਾ। ਪਰ ਮੇਰੀ ਬੇਨਤੀ ਆਪ ਸਾਰਿਆਂ ਦੇ ਚਰਨਾਂ 'ਚ ਕਿ ਵੇਖੋ, ਪਤਾ ਸਾਰਿਆਂ ਨੂੰ ਹੈ ਵੀ ਸਾਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ, ਦਾੜੀ ਰੱਖਣੀ ਜ਼ਰੂਰੀ, ਕੇਸ ਰੱਖਣੇ ਜ਼ਰੂਰੀ। ਹੁਣ ਇਹ ਤੇ ਨਹੀਂ ਵੀ ਪ੍ਰਚਾਰ ਦੀ ਘਾਟ ਹੈ, ਘਾਟ ਹੈ ਤੇ ਹੁਣ ਸਾਡੇ ਮੰਨਣ ਦੀ ਘਾਟ ਹੈ। ਆਖੋ ਸਤਨਾਮ ਵਾਹਿਗੁਰੂ। ਪ੍ਰਚਾਰ ਬੜਾ ਹੋ ਰਿਹਾ, ਜਿੱਥੇ ਹੋਰ ਬੜਾ ਕੁਝ ਅੱਜ ਕਲਚਰ ਵਿਗੜ ਰਿਹਾ ਸਾਡਾ, ਉੱਥੇ ਅੱਜ ਚੈਨਲਾਂ ਦੇ ਉੱਤੇ ਵੀ ਗੁਰਮਤਿ ਦਾ ਪ੍ਰਚਾਰ ਹੋ ਰਿਹਾ, ਘਰ ਘਰ, ਪਿੰਡ ਪਿੰਡ, ਜਗ੍ਹਾ ਜਗ੍ਹਾ, ਹਰ ਰੋਜ਼ ਅੰਮ੍ਰਿਤਸਰ ਦਾ ਕੀਰਤਨ ਲੋਕ ਘਰਾਂ 'ਚ ਬੈਠੀ ਸੁਣ ਰਹੇ ਨੇ। ਪਰ ਬੇਨਤੀ ਹੈ ਕਿ ਅੱਜ ਕੇਸ ਦਾੜੀਆਂ ਰੱਖੋ। ਵੇਖੋ ਅੱਜ ਇੱਕ ਸਿੱਖ ਦੇ ਕੇਸ ਜ਼ਬਰਦਸਤੀ ਕੱਟੇ ਗਏ ਜੈਪੁਰ ਵਿੱਚ, ਇੰਦਰਪਾਲ ਸਿੰਘ ਉਹ ਕਾਕੇ ਦੇ ਬੱਚੇ ਦੇ ਕੇਸ ਕੱਟੇ ਗਏ ਸਿੰਘ ਦੇ। ਉਹ ਕਿਸੇ ਦੀ ਇੱਜ਼ਤ ਆਬਰੂ ਬਚਾ ਰਿਹਾ ਸੀ, ਕਿਸੇ ਧੀ ਭੈਣ ਦੀ ਗੁਰਸਿੱਖ ਸੀ, ਉਹਦੇ ਕੇਸ ਕੱਟੇ ਗਏ ਤੇ ਸਾਰੇ ਹਿੰਦੁਸਤਾਨ ਵਿੱਚ ਤੜਥੱਲੀ ਮੱਚ ਗਈ। ਤੁਸੀਂ ਪੇਪਰਾਂ 'ਚ ਪੜ੍ਹਿਆ, ਜਗ੍ਹਾ ਜਗ੍ਹਾ ਤੇ ਰੋਸ ਮੁਜ਼ਾਹਰੇ ਕੀਤੇ ਗਏ, ਬਾਹਰਲਿਆਂ ਦੇਸ਼ਾਂ ਵਿੱਚੋਂ ਖਬਰਾਂ ਆਈਆਂ ਵੀ ਸਾਨੂੰ ਬੜਾ ਦੁੱਖ ਹੈ, ਇਸ ਬੱਚੇ ਦੇ ਕੇਸ ਜ਼ਬਰਦਸਤੀ ਕਿਉਂ ਕੱਟੇ ਗਏ, ਮਾਫੀਆਂ ਮੰਗੀਆਂ ਗਈਆਂ, ਸਜ਼ਾ ਦੇ ਹੱਕਦਾਰ ਬਣ ਗਏ ਉਹ ਲੋਕ ਜਿਹਨੇ ਸਿੱਖ ਦਿਆਂ ਕੇਸਾਂ ਨੂੰ ਹੱਥ ਪਾਇਆ। ਸਾਰੀ ਦੁਨੀਆ ਇੱਕ ਪਾਸੇ ਹੋ ਜਾਏਗੀ, ਪਰ ਤੂੰ ਮਨੋ ਤੇ ਤੁਰ, ਕਿਸੇ ਦੀ ਹਿੰਮਤ ਨਹੀਂ ਤੇਰੇ ਕੇਸਾਂ ਵੱਲ ਕੋਈ ਵੇਖ ਸਕੇ, ਕਿਸੇ ਦੀ ਹਿੰਮਤ ਨਹੀਂ ਤੇਰੇ ਕੇਸਾਂ ਨੂੰ ਕੋਈ ਹੱਥ ਲਾ ਸਕੇ। ਸਾਰੀ ਦੁਨੀਆ ਤੇਰੇ, ਸਾਰਾ ਸਿੱਖ ਪੰਥ ਤੇਰੇ ਪਾਸੇ ਖੜ ਜਾਏਗਾ ਆ ਕੇ। ਵੇਖੋ ਅੱਜ ਪੇਪਰ ਵਿੱਚ ਪੜ੍ਹਿਆ ਮੈਂ ਸਵੇਰੇ ਵੀ ਉਹ ਇਹ ਵੀ ਆਖਿਆ ਵੀ ਉਸ ਬੱਚੇ ਦੀ ਪੜ੍ਹਾਈ ਸਦਾ ਵਾਸਤੇ ਮੁਫ਼ਤ, ਉਹ ਬੱਚੇ ਦਾ ਖਰਚਾ ਕੋਈ ਨਹੀਂ, ਉਹਨੂੰ ਸਦਾ ਵਾਸਤੇ ਵਜ਼ੀਫੇ, ਉਹਨੂੰ ਨੌਕਰੀਆਂ ਵੀ ਪੱਕੀਆਂ। ਉਹ ਗੁਰੂ ਦੇ ਸਿੱਖ ਨੇ ਆਪਣੇ ਕੇਸਾਂ ਨਾਲ ਪਿਆਰ ਕੀਤਾ, ਉਹਨੇ ਆਖਿਆ ਮੇਰੇ ਕੇਸ ਕੱਟਣ ਦੀ ਹਿੰਮਤ ਕਿਵੇਂ ਪੈ ਗਈ ਕਿਸੇ ਦੀ, ਹੁਣ ਕੀ ਕਰੀਏ। ਵੇਖੋ ਇੱਕ ਕੇਸ ਕੱਟੇ ਕਿਸੇ ਨੇ, ਇੱਥੇ ਧੱਕੇ ਨਾਲ ਨਾਲੇ ਪੈਸੇ ਵੀ ਕੋਲੋਂ ਦੇ ਰਹੇ ਨੇ, ਨਾਈਆਂ ਦੀਆਂ ਦੁਕਾਨਾਂ ਤੇ ਬਹਿ ਜਾਂਦੇ ਨੇ ਜਾ ਕੇ।
ਦੇਖੋ ਜਰਾ ਸਿੱਖੀ ਨਾਲ ਪਿਆਰ ਕਰੋ, ਤੂੰ ਕਹਿ ਮੈਨੂੰ ਸਿੱਖੀ ਨਾਲ ਪਿਆਰ ਏ, ਸਾਰਾ ਸਿੱਖ ਪੰਥ ਤੇਰੇ ਨਾਲ ਏ। ਆਖੋ ਸਤਨਾਮ। ਤੇ ਜੇ ਹੁਣ ਤੂੰ ਆਪ ਹੀ ਧੱਕੇ ਨਾਲ ਹੀ ਜਾ ਕੇ ਨਾਈ ਦੀ ਦੁਕਾਨ ਤੇ ਬਹਿ ਜਾਏਗਾ, ਫਿਰ ਤੇਰਾ ਕੀ ਕਰੀਏ? ਫਿਰ ਕੀ ਕਰੀਏ? ਫਿਰ ਕੋਈ ਤੇਰੇ ਨਾਲ ਨਹੀਂ ਖੜੇਗਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਇਹ ਸਾਡਾ ਇੱਕ ਪਰਿਵਾਰ ਏ, ਬੜਾ ਵੱਡਾ ਪਰਿਵਾਰ ਏ ਸਾਡੇ ਬਾਪੂ ਦਾ, ਬਹੁਤ ਵੱਡਾ ਪਰਿਵਾਰ ਏ। ਤੇ ਆਓ ਇਸ ਪਰਿਵਾਰ ਦੇ ਮੈਂਬਰ ਬਣੋ। ਜਿੱਦਣ ਤੂੰ ਇਸ ਪਰਿਵਾਰ ਦਾ ਮੈਂਬਰ ਬਣ ਗਿਆ, ਫਿਰ ਨਹੀਂ ਕਿਸੇ ਦੀ ਹਿੰਮਤ ਤੇਰੀ ਸ੍ਰੀ ਸਭ ਕੋਈ ਧੱਕੇ ਨਾਲ ਲਾ ਦੇਗਾ, ਫਿਰ ਨਹੀਂ ਕਿਸੇ ਦੀ ਹਿੰਮਤ ਤੇਰੇ ਕੋਈ ਕੇਸ ਕੱਟ ਜਾਏਗਾ, ਤੇਰੇ ਕੇਸਾਂ ਵੱਲ ਕੋਈ ਵੇਖੇ ਤੇ ਸਹੀ, ਸਾਰਾ ਸਿੱਖ ਪੰਥ ਇੱਕ ਪਾਸੇ ਹੋ ਕੇ ਖੜ ਜਾਏਗਾ ਕਿ ਗੁਰੂ ਕੇ ਸਿੰਘ ਦੇ ਕੇਸਾਂ ਵੱਲ ਵੇਖਣ ਦੀ ਤੁਹਾਡੀ ਹਿੰਮਤ ਕਿਵੇਂ ਪੈ ਗਈ? ਤੁਸੀਂ ਵੇਖਿਆ ਹੀ ਆ ਕਿੰਨੇ ਰੋਸ ਮੁਜਾਰੇ ਭਾਵੇਂ ਆਉਂਦੇ ਨੇ ਸਾਡੇ, ਅੱਜ ਪਤਤ ਪੁਣਾ ਹੋ ਗਿਆ, ਸਾਡੇ ਚ ਘਾਟਾਂ ਆ ਗਈਆਂ ਨੇ, ਪਰ ਜਦੋਂ ਕਦੇ ਇਦਾਂ ਦੀ ਘਟਨਾ ਵਾਪਰਦੀ ਹੈ, ਜਦੋਂ ਸਿੱਖ ਕੌਮ ਦੀ ਏਡੀ ਚੜ੍ਹਦੀ ਕਲਾ ਵੇਖਦੇ ਆ ਰੋਸ ਮੁਜਾਰੇ ਤੇ ਜਗ੍ਹਾ ਜਗ੍ਹਾ, ਫਿਰ ਮਨ ਨੂੰ ਖੁਸ਼ੀ ਹੁੰਦੀ ਆ ਵੀ ਸੱਚੇ ਪਾਤਸ਼ਾਹ ਤੇਰਾ ਪਾਇਆ ਹੋਇਆ ਵੀਰ ਰਸ ਥੋੜਾ ਬਹੁਤ ਸਾਡੇ ਚ ਅਜੇ ਵੀ ਹੈ। ਆਖੋ ਸਤਨਾਮ। ਅਜੇ ਵੀ ਉਹ ਪਿਆਰ ਸਾਡੇ ਅੰਦਰ ਅਜੇ ਵੀ ਹੈ। ਆਓ ਸਾਰੀ ਸੰਗਤ ਦਾ ਧੰਨਵਾਦ। ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਜੋ ਗੁਰਦੁਆਰਾ ਸਾਹਿਬ ਪਿੰਡ ਰਾਮ ਦਿੱਤੇ ਵਾਲਾ ਦਮਦਮਾ ਸਾਹਿਬ ਰੋਡ ਦੇ ਉੱਤੇ ਪਿੰਡ ਹੈ, ਇਸੇ ਪਾਸੇ ਦਮਦਮਾ ਸਾਹਿਬ ਰੋਡ ਉੱਤੇ ਜਾਂਦਿਆਂ ਪਿੰਡ ਹੈ ਜੋ ਅੰਮ੍ਰਿਤ ਸੰਚਾਰ ਹੋਣਾ ਹੈ ਉੱਥੇ ਕੱਲ ਨੂੰ ਸ਼ਾਮ ਨੂੰ 5 ਵਜੇ। ਸੰਗਤ ਜੀ 5 ਵਜੇ ਪਹੁੰਚਣਾ ਕਿਉਂਕਿ ਦੀਵਾਨ ਦੀ ਸਮਾਪਤੀ 11:15 ਸਾਢੇ 11 ਦੇ ਲਗਭਗ ਹੋ ਜਾਣੀ ਹੈ। ਅੰਮ੍ਰਿਤ ਛਕਣ ਵਾਸਤੇ ਕਾਫੀ ਪ੍ਰਾਣੀਆਂ ਦੇ ਨਾਮ ਆ ਚੁੱਕੇ ਨੇ ਤੇ ਪਿੰਡ ਰਾਮ ਦਿੱਤੇ ਵਾਲਾ ਨਾਲ ਹੀ ਨਗਰ ਇਥੋਂ 2 ਕਿਲੋਮੀਟਰ ਤੇ ਬਠਿੰਡੇ ਰੋਡ ਤੇ ਜਿਨ੍ਹਾਂ ਨੇ ਨਾਮ ਦਰਜ ਕਰਾ ਦਿੱਤੇ ਨੇ ਧੰਨ ਭਾਗ, ਜਿਨ੍ਹਾਂ ਨੇ ਨਹੀਂ ਨਾਮ ਦਰਜ ਕਰਾਏ ਉਹ ਪ੍ਰਬੰਧਕਾਂ ਕੋਲ ਆਪਣੇ ਨਾਮ ਦਰਜ ਕਰਾ ਜਾਓ, ਜੇ ਨਹੀਂ ਵੀ ਨਾਮ ਦਰਜ ਕਰਾਓਗੇ ਤਾਂ ਵੀ ਕੋਈ ਗੱਲ ਨਹੀਂ, ਕੱਲ ਨੂੰ ਇੱਥੇ ਸੰਗਤ ਵਿੱਚ ਸਾਰਿਆਂ ਨੇ ਦਰਸ਼ਨ ਕਰਨੇ ਨੇ। ਉਹ ਕਿਹੜੇ ਕਿਹੜੇ ਗੁਰਸਿੱਖ ਨੇ ਜਿਹੜੇ ਅੰਮ੍ਰਿਤ ਛਕਣ ਵਾਸਤੇ ਆਏ ਨੇ, ਜਿਨ੍ਹਾਂ ਨੇ ਤਿਆਰੀ ਕੀਤੀ ਆ, ਜਿਨ੍ਹਾਂ ਨੇ ਸੁਣਿਆ ਤੇ ਸੁਣ ਕੇ ਮੰਨਿਆ, ਕੱਲ ਨੂੰ ਆਪਾਂ ਜਿੱਥੇ 5 ਪਿਆਰਿਆਂ ਦੇ ਦਰਸ਼ਨ ਕਰਾਂਗੇ ਉੱਥੇ ਉਹਨਾਂ ਵੀ ਗੁਰਸਿੱਖਾਂ ਦੇ ਗੁਰਮੁਖਾਂ ਦੇ ਦਰਸ਼ਨ ਕਰਾਂਗੇ ਜਿਹੜੇ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਕੱਲ ਨੂੰ ਇੱਥੇ ਆਉਣਗੇ। ਸਾਰੀ ਸੰਗਤ ਦਾ ਧੰਨਵਾਦ, ਸਾਰੀ ਸੰਗਤ ਨੂੰ ਜੀ ਆਇਆਂ ਨੂੰ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਕੱਲ ਨੂੰ ਸਤਿਕਾਰ ਮਿਲੇਗਾ। ਹੁਣ ਉਹ ਕਈ ਵਾਰੀ ਵੇਖੀਦਾ ਨਾ, ਕਈ ਕਹਿੰਦੇ ਨੇ ਮੈਂ ਅੱਗੇ ਬਹਿਣਾ, ਤੂੰ ਅੰਮ੍ਰਿਤ ਛਕਣ ਵਾਸਤੇ ਮਨ ਬਣਾ ਲੈ, ਕੱਲ ਨੂੰ ਗੋਲਕ ਕੋਲ ਬੈਠੀ ਆ। ਆਖੋ ਸਤਨਾਮ। ਇੱਥੇ ਬਹਿਗਾ ਅੱਗੇ ਆਏਗਾ ਆਪਣੇ ਆਪ ਹੀ, ਅੰਮ੍ਰਿਤ ਛਕਣ ਵਾਲਿਆਂ ਨੇ ਆਪੇ ਹੀ ਅੱਗੇ ਬਹਿਣਾ, ਉਹਨਾਂ ਵਾਸਤੇ ਸਪੈਸ਼ਲ ਥਾਂ ਛੱਡੀ ਜਾਂਦੀ ਵੀ ਇੱਥੇ ਬਹਿਣਗੇ ਅੰਮ੍ਰਿਤ ਵਾਲੇ, ਅੱਗੇ ਲੱਗ ਜਾਏਗਾ, ਇੱਥੇ ਵੀ ਅੱਗੇ, ਗੁਰੂ ਘਰ ਵਿੱਚ ਵੀ ਅੱਗੇ, ਆਪਣੇ ਪਿੰਡ ਚ ਵੀ ਅੱਗੇ, ਆਪਣੇ ਪਰਿਵਾਰ ਵਿੱਚ ਵੀ ਅੱਗੇ ਲੱਗੇਗਾ। ਅੰਮ੍ਰਿਤਧਾਰੀ ਹੋਵੇ ਨਾ, ਲੋਕ ਆਖਣਗੇ ਇਹਨੂੰ ਅੱਗੇ ਲਾਓ ਇਹ ਚੰਗਾ ਹੈ। ਆਖੋ ਸਤਨਾਮ। ਇਹ ਭਲਾ ਬੰਦਾ ਭਾਈ, ਇਹ ਅੰਮ੍ਰਿਤਧਾਰੀ ਆ, ਇਹ ਗੁਰੂ ਕਾ ਸਿੰਘ ਏ, ਇਹ ਗਿਆਨ ਵਾਲਾ ਗਿਆਨੀ ਏ, ਇਹਨੂੰ ਅੱਗੇ ਲਾਓ। ਲੋਕ ਅੰਮ੍ਰਿਤਧਾਰੀ ਨੂੰ ਅੱਗੇ ਲਾਉਂਦੇ ਨੇ, ਇੱਥੇ ਵੀ ਅੱਗੇ ਬਿਠਾਇਆ ਜਾਏਗਾ। ਆਓ ਕੱਲ ਨੂੰ ਅੰਮ੍ਰਿਤ ਛਕਣ ਵਾਸਤੇ ਵੀਰ ਭਰਾ ਭੈਣ ਭੈਣਾਂ ਸਾਰੇ ਗੁਰੂ ਵਾਲੇ ਗੁਰੂ ਕੇ ਬਣੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਮਾਲੋ ਮਾਲ ਮਾਲਵਾ, ਇਹ ਮਾਲਵੇ ਨੂੰ ਮਾਲੋ ਮਾਲ ਕੀਤਾ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਨੇ। ਤੇ ਆਓ ਮੇਰੀ ਬੇਨਤੀ ਹੈ, ਫਿਰ ਆਏ ਸਾਲ ਦੀਵਾਨ ਇੱਥੋਂ ਦੇ ਪੱਕੇ, ਤੇ ਜੇ ਅੰਮ੍ਰਿਤ ਛਕਣ ਵਾਲੀ ਗਿਣਤੀ ਘੱਟ ਹੋਈ ਤੇ ਫਿਰ ਕੱਚੇ, ਫਿਰ ਨਹੀਂ ਪੱਕਾ, ਕਿਉਂਕਿ ਸਾਧ ਸੰਗਤ ਵੇਖੋ ਕਿੰਨੇ ਇਲਾਕੇ ਨੇ, ਕਿੰਨੀ ਸੰਗਤ ਆ, ਤੇ ਸਿਰਫ ਇਸ ਕਰਕੇ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਢਾ ਨਾ ਲੱਗੇ, ਲਗਾਤਾਰ ਅੰਮ੍ਰਿਤ ਸੰਚਾਰ ਹੁੰਦੇ ਨੇ, ਵੱਧ ਚੜ ਕੇ ਅੰਮ੍ਰਿਤ ਛਕੋ ਤਾਂ ਜੋ ਫਿਰ ਆਏ ਸਾਲ ਆਪਾਂ ਇੱਥੇ ਸਮਾਗਮ ਰਲ ਮਿਲ ਕੇ ਉਲੀਕਿਆ ਕਰੀਏ ਤੇ ਆਪਣੇ ਸਤਿਗੁਰ ਦੀਆਂ ਬਾਣੀਆਂ ਕਹਾਣੀਆਂ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਆ ਧਾਰਨਾ ਗੱਜ ਕੇ ਪੜਿਓ,
ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ
ਗੱਜ ਕੇ ਬੋਲੋ ਭੈਣੋ। ਸਾਰੇ ਸਿੰਘ ਵੀ ਬੋਲਿਆ ਕਰੋ, ਭੈਣਾਂ ਵੀ।
ਪਹਿਲਾ ਘੁੱਟ ਭਰਿਆ ਤੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਬਾਟੇ ਵਿੱਚ ਕੀ ਨਹੀਂ ਸਕਦੇ ਪਾਟੇ ਵਿੱਚ ਕੀ ਪਹਿਲਾ ਘੁੱਟ ਭਰਿਆ ਤੇ ਅੱਖਾਂ ਖੁੱਲ ਜਾਂਦੀਆਂ
ਬੋਲੋ ਬੋਲੋ ਭੈਣ
ਜਨਮ ਮੁਰਾਦ ਪਟਨਾ ਸਾਹਿਬ ਦਾ
ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜੀ ਅਜੀਤ ਤੇ ਜੁਝਾਰ ਦੋਵੇਂ ਜੰਗ ਵਿੱਚ ਵਾਰ ਤੇ ਦੋ ਸਰਹੰਦ ਵਾਲੀ ਨੀ ਸਾਰਾ ਸਰਬੰਸ ਗੁਰਾ ਸਾਡੇ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਨੀ ਸਕਦੇ ਕੋਲ
ਜਿਨ੍ਹਾਂ ਨੇ ਅਮਰ ਛਕਣ ਵਾਸਤੇ ਮਨ ਬਣਾ ਲਏ ਨੇ ਤੇ ਆ ਦੂਜਾ ਜੈਕਾਰਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਅਜੇ ਸੋਚ ਰਹੇ ਨੇ ਵੀ ਛਕੀਏ ਕਿ ਨਾ ਛਕੀਏ ਤਿਆਰੀ ਕਰੀਏ ਕਿ ਨਾ ਕਰੀਏ ਉਹਨਾਂ ਦੇ ਨਾਂ ਦਾ ਗੱਜ ਕੇ
ਛਕਣ ਫਿਰ ਚੜ੍ਹਦੀ ਕਲਾ ਪਰਿਵਾਰ ਵਾਲੇ ਸਾਰੇ ਮੈਂਬਰ ਜੇ ਪਰਿਵਾਰ ਚ ਪੰਜ ਚਾਰ ਮੈਂਬਰ ਨੇ ਫਿਰ ਸਾਰੇ ਛਕੋ ਫਿਰ ਠੀਕ ਰਹਿੰਦਾ ਕੰਮ ਨਹੀਂ ਤੇ ਘਰ ਵਿੱਚ ਕਈ ਵਾਰੀ ਕਲੇਸ਼ ਪੈ ਜਾਂਦਾ ਦੋ ਫੋਟੋਆਂ ਆਉਂਦਾ ਆ ਮੇਰਾ ਬਾਬਾ ਦੂਜਿਆਂ ਦਾ ਮੇਰਾ ਬਾਬਾ ਇਹ ਬੇਨਤੀ ਵੀਰਾਂ ਦੇ ਚਰਨਾਂ ਚ ਵੀ ਆ ਭੈਣਾਂ ਨੂੰ ਵੀ ਕਿ ਪਰਿਵਾਰ ਇਕੱਠੇ ਹੋ ਕੇ ਖੰਡੇ ਬੜ ਦਾ ਅੰਮ੍ਰਿਤ ਛਕੋ ਫਿਰ ਪਰਿਵਾਰ ਵਿੱਚ ਵੀ ਸੁੱਖ ਸ਼ਾਂਤੀ ਰਹਿੰਦੀ ਆ ਚੜ੍ਹਦੀ ਕਲਾ ਸਰਬ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਸਰਬ ਸੰਗਤਾਂ ਪਿਆਰ ਵਿੱਚ ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਇਸੇ ਸਮੇਂ ਆਪ ਜੀ ਨੇ ਦਰਸ਼ਨ ਦੇਣੇ ਅੱਜ 15-20 ਮਿੰਟ 9:15 ਦੇ ਉੱਪਰ ਚੱਲਿਆ ਗਿਆ ਸਮਾਂ ਉਹ ਵੀ ਇੱਥੇ ਪਿੱਛੇ ਇੱਕ ਜਗ੍ਹਾ ਹਾਜ਼ਰੀ ਕਿਸੇ ਦੇ ਘਰ ਪ੍ਰੋਗਰਾਮ ਸੀ ਥੋੜ੍ਹਾ ਜਿਹਾ ਤੇ ਉੱਥੇ 15 ਮਿੰਟ ਮੈਨੂੰ ਹਾਜ਼ਰੀ ਕੀਰਤਨ ਦੀ ਭਰਨੀ ਪਈ 15 ਮਿੰਟ ਉਹ ਸਮਾਂ ਫਿਰ ਇੱਧਰੋਂ ਲੇਟ ਹੋ ਗਿਆ ਨਹੀਂ ਤੇ ਸਮੇਂ 9 ਵਜੇ ਆਉਣਾ ਸੀ ਕੱਲ੍ਹ ਨੂੰ ਸੰਗਤ ਫਿਰ ਜਿਵੇਂ ਅੱਜ ਆਪ ਜੀ ਨੇ ਕਿਰਪਾ ਕੀਤੀ ਸੀ ਵੀ ਦਾਸ ਨੂੰ ਕੀਰਤਨ ਸ਼ੁਰੂ ਕੀਤੇ ਨੂੰ 15 ਮਿੰਟ ਹੋਏ ਸੀ ਸੰਗਤ ਟਿਕਾ ਹੋ ਗਿਆ ਸੀ ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਕਿਰਪਾ ਕਰਿਓ ਤਾਂ ਜੋ 11:30 ਤੋਂ ਪਹਿਲਾਂ ਸਮਾਪਤੀ ਹੋ ਸਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ
ਆਨੰਦ ਸਾਹਿਬ ਚ ਬੋਲੋ ਗੱਜ ਕੇ ਭਾਈ, ਫਿਰ ਨਾਲ ਦੀ ਨਾਲ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਜਾਇਓ। ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ ਨਹੀਂ। ਰਾਮ ਕਲੀ ਮਹੱਲਾ ਤੀਜਾ, ਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਅਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾਰੋ ਵਰਨਾ,
ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਸਾਧਨਾ। ਸਪਨਾ ਗੱਲਾਂ ਸਮਰੱਥ ਸੁਆਮੀ, ਤੋਂ ਕਿਉਂ ਮਨੋ ਵਸਾਰੇ।
ਵਾਚੇ ਸਾਹਿਬਾ ਕਿਆ ਨਹੀਂ ਕਰਦੇ, ਸਦਾ ਚੁੱਕ ਸਲਾਹ ਤੇਰੀ, ਨਾਮ ਮਨ ਵਸਾਵੇ।
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ, ਸਾਚਾ
ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਸੁਖਾਂ ਸਭ ਗਵਾਈਆਂ।
ਹਰ ਨਾਮ ਸੁਖ ਮਨਿਆਏ ਬੰਦਿਆਂ, ਜਿਨ ਇੱਛਾ ਸਭ ਸੁਜਾਈਆਂ।
ਹੈ
ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ, ਹਰ ਸੁਭਾਗ ਸ਼ਬਦ ਵਾਜੇ ਕਲਾ, ਜਿਤ ਕਰ ਤਾਰੀਆ। ਔਰ ਕਰਮ ਪਾਇਆ ਤੁਰ ਜਿਨ ਕੋ, ਤੇ ਨਾਮ ਹਰ ਕਹਿ ਲਾਗੇ। ਅਨੰਦ ਸੁਣੋ ਵੰਡ ਭਾਗੀ ਹੋ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾ ਪੁੱਤਰ ਸੁਣੇ ਸੱਚੀ ਬਾਣੀ, ਸੁਣਤੇ ਪੁਨੀਤ ਕਹਤੇ ਪੂਰੇ, ਸਤਿਗੁਰ ਹੈ ਅਪਰ ਪੂਰੇ। ਪਾਣੀ ਪਿਤਾ ਮਾਤਾ ਧਰਤ ਮਹਤ,
ਰਾਤ ਦੋਏ ਤਾਈ ਦਾਇਆ,
ਲੰਗਿਆਈਆਂ ਬੁਰਿਆਈਆਂ ਮਾਤਾ ਧਰਤ ਦੂਰ। ਵਾਹਿਗੁਰੂ ਜੀ ਕੀ ਫਤਿਹ।